ਰੱਖੇ ਸਦਾ ਸੁਖ ਦਰ ਸੋਬਹੋਈ। ਆਪ ਪਛਾਣੇ ਮਨ ਨਿਰਮਲ ਹੋਈ, ਜੀਵਨ ਮੁਕਤ ਹਰ ਪਾਵੇ ਸੋਈ। ਹਰ ਗੁਣ ਗਾਵੇ ਮਤ ਉਤਮ ਹੋਈ, ਸਹਿਜ ਸਹਿਜ ਸਮਾਵੇ ਸੋਈ।
ਰੂਹਾਨੀ ਭੇਦ ਹੈ ਔਰ ਇਸ ਭੇਦ ਦੀ ਇਸ ਜਗਤ ਦੇ ਵਿੱਚ ਕਿਆ ਸਮਰੱਥਾ ਹੈ। ਚਵਾਂ ਯੁਗਾਂ ਦੇ ਵਿੱਚ ਇਹ ਭੇਦ ਹੈ ਜਿਹੜਾ ਇਸ ਲਫ਼ਜ਼ ਗੁਰੂ ਦੇ ਜ਼ਰੀਏ ਇਸ ਜਗਤ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਸੋ ਗੁਰੂ ਕੋਈ ਲਫ਼ਜ਼ ਨਹੀਂ, ਕੋਈ ਆਕਾਰ ਨਹੀਂ, ਔਰ ਇਸ ਨੂੰ ਜਾਣਨ ਵਾਸਤੇ ਮਨ, ਬੁੱਧੀ ਔਰ ਇੰਦਰੀਆਂ ਦੀ ਲੋੜ ਨਹੀਂ ਹੈ। ਇਹ ਸਾਧਨ ਹਨ ਉਸ ਤਾਕਤ ਨੂੰ ਜਾਣਨ ਵਾਸਤੇ, ਸਮਝਣ ਵਾਸਤੇ, ਉਸਦਾ ਬੋਧ ਦਾ ਗਿਆਨ ਪ੍ਰਾਪਤ ਕਰਨ ਵਾਸਤੇ। ਇਹ ਇੱਕ ਸੀਮਾ ਹੈ ਔਰ ਇਸ ਸੀਮਤ ਸਾਧਨ ਦੇ ਜ਼ਰੀਏ ਅਸੀਂ ਉਸ ਗਿਆਨ ਨੂੰ ਪ੍ਰਾਪਤ ਕਰਨਾ ਹੈ, ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਨਾ ਹੈ, ਜਿਸ ਨੂੰ ਪ੍ਰਾਪਤ ਕਰਨ ਦੇ ਬਾਅਦ ਅਗਿਆਨਤਾ ਦਾ ਅੰਧਕਾਰ ਜੋ ਹੈ ਉਹ ਦੂਰ ਹੋ ਜਾਂਦਾ ਹੈ। ਯਾਨੀ ਇੱਕ ਪ੍ਰਕਾਸ਼ ਹੈ ਜੋ ਅੰਧਕਾਰ ਨੂੰ ਦੂਰ ਕਰਦਾ ਹੈ। ਇਸ ਗੁਰੂ ਲਫ਼ਜ਼ ਦੇ ਪਿੱਛੇ ਜੋ ਤਾਕਤ ਹੈ ਉਸੀ ਨੂੰ ਪ੍ਰਕਾਸ਼ ਕਿਹਾ ਗਿਆ ਹੈ। ਔਰ ਜਿਸ ਨੇ, ਜਿਸ ਜਨ ਨੇ, ਪੂਰਾ ਜਨ ਪੂਰਾ ਹੋ ਗਿਆ, ਇਸ ਤਾਕਤ ਨੂੰ ਪ੍ਰਾਪਤ ਕਰ ਲਿਆ। ਅਧੂਰਾ ਇਸ ਤਾਕਤ ਨੂੰ ਪ੍ਰਾਪਤ ਨਹੀਂ ਕਰ ਸਕਦਾ, ਪੂਰੇ ਹੋ ਕਰਕੇ ਹੀ ਇਸ ਪ੍ਰਕਾਸ਼ ਦੀ ਪ੍ਰਾਪਤੀ ਹੋ ਸਕਦੀ ਹੈ। ਔਰ ਜਿਸ ਨੇ ਇਸ ਪ੍ਰਕਾਸ਼ ਨੂੰ ਪ੍ਰਾਪਤ ਕਰ ਲਿਆ ਉਸਨੇ ਇਸ ਗੁਰੂ ਲਫ਼ਜ਼ ਨੂੰ ਸਾਰਥਕ ਕਰ ਲਿਆ, ਜੋ ਕਿ ਚਵਾਂ ਯੁਗਾਂ ਦੇ ਵਿੱਚ ਇਸ ਭੇਦ ਨੂੰ ਪ੍ਰਗਟ ਕਰਦਾ ਹੈ। ਔਰ ਇਸ ਤਾਕਤ ਨੂੰ ਪ੍ਰਾਪਤ ਕਰਨ ਦੇ ਬਾਅਦ ਹੀ ਇਹ ਜੀਵਾਤਮਾ ਜੋ ਹੈ ਉਸ ਅਖੁੱਟ ਭੰਡਾਰ, ਜਿਸ ਨੂੰ ਨਾਮ ਕਿਹਾ ਗਿਆ ਹੈ, ਸ਼ਬਦ ਕਿਹਾ ਗਿਆ ਹੈ, ਤਾਓ, ਲਾਗੋਸ, ਵਰਲਡ, ਅਲੱਗ ਅਲੱਗ ਮੁਲਕਾਂ ਦੇ ਵਿੱਚ ਅਲੱਗ ਅਲੱਗ ਭਾਸ਼ਾ ਦੇ ਜ਼ਰੀਏ ਉਸ ਪਰਮਾਤਮਾ ਦੇ ਇੱਕ ਗੁਣ ਤਾਕਤ ਨੂੰ, ਜਿਸ ਨੂੰ ਅਸੀਂ ਪ੍ਰਕਾਸ਼, ਆਵਾਜ਼, ਆਕਾਸ਼ਬਾਣੀ ਕਹਿ ਕਰਕੇ ਪੁਕਾਰਦੇ ਹਾਂ, ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਰੂਹਾਨੀਅਤ ਇੱਕ ਹੈ, ਉਸਦਾ ਭੇਦ ਇੱਕ ਹੈ। ਚਵਾਂ ਯੁਗਾਂ ਦੇ ਵਿੱਚ ਇਸ ਆਤਮਾ ਦਾ ਕਲਿਆਣ ਕਰਨ ਦਾ ਸਾਧਨ ਵੀ ਇੱਕ ਹੀ ਹੈ। ਕਿਸੇ ਵੀ ਮੁਲਕ ਦੇ ਵਿੱਚ ਹੋਏ, ਚਾਹੇ ਕੋਈ ਅੰਗਰੇਜ਼ ਹੈ, ਚਾਹੇ ਕੋਈ ਯਹੂਦੀ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਸ ਸਰੀਰ ਨੂੰ ਯਾਦ ਕਰ ਲਈਏ। ਇਹ ਸਰੀਰ ਦੇ ਬਣਾਏ ਹੋਏ ਮਤ ਔਰ ਧਰਮ ਨੇ ਅਸੀਂ ਉਹਨਾਂ ਦੇ ਵਿੱਚ ਕਹਿ ਦਾ ਅਸੀਂ ਕੌਣ ਹਾਂ? ਅਸੀਂ ਪਰਮਾਤਮਾ ਦਾ ਅੰਸ਼, ਯਾਨੀ ਕਿ ਇੱਕ ਤਾਕਤ ਪਰਮਾਤਮਾ ਦਾ ਗੁਣ ਉਹ ਜਿਸ ਨੂੰ ਅਸੀਂ ਖਿਆਲ ਜਾਂ ਆਤਮਾ ਕਿਹਾ ਜਾਂਦਾ ਹੈ। ਅਸੀਂ ਆਤਮਾ ਹਾਂ, ਅਸੀਂ ਸਰੀਰ ਨਹੀਂ ਹਾਂ। ਤੋ ਸਰੀਰ ਦੇ ਭੇਦ ਨੇ ਜਿਹੜੇ ਕਿ ਮਨ ਨੇ ਬਣਾਏ ਨੇ। ਮਨ ਕੌਣ ਹੈ? ਮਨ ਵੀ ਇਸ ਪਰਮਾਤਮਾ ਦਾ ਬਣਾਇਆ ਗਿਆ, ਯਾਨੀ ਕਿ ਇੱਕ ਕਾਲ ਪੁਰਸ਼ ਹੈ, ਇੱਕ ਅਕਾਲ ਪੁਰਸ਼ ਹੈ। ਕਾਲ ਦਾ ਹੀ ਅੰਸ਼ ਹੈ ਜਿਸ ਨੂੰ ਕਿ ਅਸੀਂ ਮਨ ਕਹਿ ਕਰਕੇ ਪੁਕਾਰਦੇ ਹਾਂ। ਔਰ ਮਨ ਨੇ ਹੀ ਇਸ ਜਗਤ ਦੇ ਵਿੱਚ ਇਹ ਮਤ ਔਰ ਧਰਮ ਔਰ ਸਰੀਰ ਦੀ ਅਲੱਗ ਅਲੱਗ ਸੰਗਿਆ ਦੇ ਕਰਕੇ ਇਸ ਜਗਤ ਦੇ ਵਿੱਚ ਪ੍ਰਚਾਰ ਕੀਤਾ ਗਿਆ ਹੈ। ਯਾਨੀ ਕਿ ਰੂਹਾਨੀਅਤ ਦਾ ਜੋ ਭੇਦ ਹੈ, ਇਸ ਜਗਤ ਦੇ ਵਿੱਚ ਇੱਕ ਖੇਲ ਰਚਿਆ ਗਿਆ ਹੈ। ਇਹ ਸਾਰੀ ਸ੍ਰਿਸ਼ਟੀ ਜਿਤਨੀ ਵੀ ਨਜ਼ਰ ਆ ਰਹੀ ਹੈ, ਮਨ ਬੁੱਧੀ ਔਰ ਇੰਦਰੀਆਂ ਦੇ ਜ਼ਰੀਏ ਦ੍ਰਿਸ਼ਟੀਗੋਚਰ ਹੈ, ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਇਹ ਖੇਲ ਬਣਾਇਆ ਗਿਆ ਹੈ। ਉਸ ਪਰਮਾਤਮਾ ਦਾ ਆਵਾ ਸੱਚੇ ਆਪਣਾ ਖੇਲ ਬਣਾਇਆ, ਆਵਾ ਗਾਉਣ ਪਸਾਰਾ। ਉਸ ਪਰਮਾਤਮਾ ਨੂੰ ਸੱਚ ਕਿਹਾ ਗਿਆ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਸਤ ਨਾਮ ਕਹਿਤਾ, ਕਿਸੇ ਨੇ ਕਿਸੇ ਤਰੀਕੇ ਦੇ ਨਾਲ ਅਲੱਗ ਅਲੱਗ ਲਫ਼ਜ਼ ਦੇ ਨਾਲ ਯਾਦ ਕੀਤਾ। ਉਸ ਨੂੰ ਸੱਚ ਕਿਉਂ ਕਿਹਾ? ਕਿਉਂਕਿ ਉਸਨੇ ਰਹਿਣਾ ਹੈ, ਰਹਿਣ ਵਾਲੇ ਵਸਤੂ ਨੂੰ ਹੀ ਸੱਚ ਕਿਹਾ, ਜਿਸ ਨੇ ਬਦਲ ਜਾਣਾ ਹੈ, ਜਿਸ ਦੇ ਵਿੱਚ ਬਦਲਾਵ ਹੈ, ਜੋ ਆਪਣੇ ਮੂਲ ਦੇ ਵਿੱਚ ਸਮਾ ਰਿਹਾ, ਜੋ ਕੱਟ ਰਿਹਾ ਹੈ, ਉਸ ਨੂੰ ਝੂਠ ਕਿਹਾ ਗਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਸ ਦਾ ਨਾਮ ਜੋ ਹੈ ਸਤਨਾਮ ਕਹਿ ਕਰਕੇ ਪੁਕਾਰਿਆ। ਅਗਰ ਅਸੀਂ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਦੇ ਹਾਂ, ਉੱਥੇ ਤੱਕ ਪਹੁੰਚਣਾ ਚਾਹੁੰਦੇ ਹਾਂ, ਤਾਂ ਇਸ ਮੁਲਕ ਦੇ ਵਿੱਚ ਵੀ ਅਸੀਂ ਕਿਆ ਦੇਖਦੇ ਹਾਂ? ਅਗਰ ਕਿਸੇ ਵਿਅਕਤੀ ਨੂੰ, ਕਿਸੇ ਜਾਨਵਰ ਨੂੰ, ਪਸ਼ੂ ਪਰਿੰਦੇ ਜਾਂ ਜੋ ਕੁਛ ਵੀ ਹੈ ਚੇਤਨ, ਉਸ ਨੂੰ ਪੁਕਾਰਨਾ ਹੋਵੇ ਤਾਂ ਉਸ ਦਾ ਇੱਕ ਨਾਮ ਰੱਖਣਾ ਪੈਂਦਾ ਹੈ। ਇੱਕ ਲਫ਼ਜ਼ ਦੇ ਜ਼ਰੀਏ ਅਸੀਂ ਉਸ ਨੂੰ ਪੁਕਾਰਦੇ ਹਾਂ ਅਤੇ ਉਹ ਸਾਡੀ ਤਰਫ਼ ਜੋ ਹੈ ਮੁਖਾਰਬਿਨ ਕਰਦਾ ਹੈ, ਯਾਨੀ ਕਿ ਸਾਡੀ ਤਰਫ਼ ਉਸ ਦਾ ਜੋ ਹੈ ਇਸ਼ਾਰਾ ਹੋ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਅਗਰ ਅਸੀਂ ਪਰਮਾਤਮਾ ਨੂੰ ਵੀ ਯਾਦ ਕਰਨਾ ਚਾਹੁੰਦੇ ਹਾਂ, ਪੁਕਾਰਨਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਉਸ ਪਰਮਾਤਮਾ ਦਾ ਇੱਕ ਲਫ਼ਜ਼ ਯਾਨੀ ਕਿ ਨਾਮ ਰੱਖਣਾ ਪਏਗਾ। ਇਹ ਲਫ਼ਜ਼ ਕੀ ਹੈ? 52 ਅੱਖਰ ਲੋਕ ਤਰ੍ਹਾਂ ਸਭ ਕੁਛ ਇਨੇ ਮੈਂ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ। ਉਹ ਅੱਖਰ ਦੀ ਗੱਲ ਜਿਸ ਅੱਖਰ ਨੇ ਅਨਹਦ ਨਾਦ ਦੇ ਨਾਲ ਇਸ ਤ੍ਰਿਕੁਟੀ ਦਾ ਨਿਰਮਾਣ ਕੀਤਾ ਗਿਆ ਹੈ, ਵਿਚਾਰ ਕਰਕੇ ਦੇਖ ਲਓ, ਉਹ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਹੈ। ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ 52 ਅੱਖਰ ਸੰਸਕ੍ਰਿਤ ਦੇ ਜਿਹੜੇ ਬਣਾਏ ਗਏ ਨੇ, ਇਹ ਦੇਵ ਬਾਣੀ ਦੇ ਉੱਪਰ ਨੇ, ਯਾਨੀ ਕਿ ਅੰਤਰ ਦੇ ਕਮਲਾਂ ਦੇ ਉੱਪਰ ਆਧਾਰਿਤ ਇਹ 52 ਅੱਖਰ ਨੇ। ਔਰ ਇਹਨਾਂ ਦੇ ਜਮ੍ਹਾਂ ਘਟਾ ਦੇ ਨਾਲ ਅਸੀਂ ਇਸ ਸੰਸਾਰ ਦਾ ਕਾਰ ਵਿਵਹਾਰ ਕਰਨ ਲੱਗੇ ਹੋਏ ਹਾਂ। ਅਗਰ ਇਹ ਨਾਮ, ਇਹ ਲਫ਼ਜ਼ ਨਾ ਹੋਣ, ਇਹ ਸਾਧਨ ਨਾ ਹੋਏ, ਐਕਸਚੇਂਜ ਨਾ ਹੋਏ, ਤਾਂ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਸੰਸਾਰ ਦਾ ਕਾਰ ਵਿਵਹਾਰ ਕਰ ਸਕਦੇ ਹਾਂ? ਵਿਚਾਰ ਕਰਕੇ ਦੇਖ ਲਓ, ਇਸ ਮੁਲਕ ਦੇ ਵਿੱਚ 1 ਅਰਬ ਹੋਣ ਲੱਗੇ ਨੇ ਮਨੁੱਖ, ਔਰ ਇਹਨਾਂ ਮਨੁੱਖਾਂ ਦੇ ਹੀ ਅਗਰ ਨਾਮ ਨਾ ਹੋਣ ਤਾਂ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਸੰਸਾਰ ਦਾ ਕਾਰ ਵਿਵਹਾਰ ਕਰ ਲਵਾਂਗੇ? ਬਾਕੀ ਵਸਤੂ ਸੰਬੰਧ ਪਦਾਰਥਾਂ ਦੀ ਤਾਂ ਗੱਲ ਹੀ ਦੂਰ ਹੈ। ਤੋ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ 52 ਅੱਖਰਾਂ ਦੇ ਵਿੱਚ ਜੋ ਕੁਝ ਵੀ ਸ੍ਰਿਸ਼ਟੀ ਦਾ ਨਾਮ ਰੱਖਿਆ ਜਾਂਦਾ ਹੈ ਉਹ ਸੀਮਿਤ ਹੈ, ਔਰ ਇਹ ਸਾਰੀ ਸੀਮਿਤ ਜਿਹੜੀ ਰਚਨਾ ਹੈ ਇਹ ਖਤਮ ਹੋ ਜਾਣ ਵਾਲੀ ਹੈ। ਔਰ ਜਿਸ ਨਾਮ ਦੀ ਗੱਲ ਕੀਤੀ ਜਾਂਦੀ ਹੈ, ਜਿਸ ਸ਼ਬਦ ਦੀ ਗੱਲ ਕੀਤੀ ਜਾਂਦੀ ਹੈ, ਸ਼ਬਦ ਆਪਣੇ ਆਪ ਦੇ ਵਿੱਚ ਹੀ ਅਰਥ ਲੈ ਕਰਕੇ ਆਉਂਦਾ ਹੈ। ਆਵਾਜ਼ ਨੂੰ ਹੀ ਸ਼ਬਦ ਕਿਹਾ ਗਿਆ ਹੈ। ਕੋਈ ਗੁਰਮੁਖੀ ਦਾ ਲਫ਼ਜ਼ ਜਿਹੜਾ ਲਿਖਿਆ ਗਿਆ ਹੈ ਉਸਨੂੰ ਸ਼ਬਦ ਜਾਂ ਨਾਮ ਨਹੀਂ ਕਿਹਾ ਗਿਆ। ਜਿਤਨੇ ਵੀ ਭਾਸ਼ਾ ਇਸ ਮੁਲਕ ਦੇ ਵਿੱਚ ਚੱਲ ਰਹੀਆਂ ਨੇ, ਹੋਰ ਦੇਸ਼ਾਂ ਦੇ ਵਿੱਚ ਚੱਲ ਰਹੀਆਂ ਨੇ, ਇਸ ਤੋਂ ਪਹਿਲੇ ਵੀ ਬਹੁਤ ਸਾਰੀਆਂ ਭਾਸ਼ਾ ਚੱਲ ਰਹੀਆਂ ਸਨ, ਕਿਤਨੀਆਂ ਹੀ ਹੁਣ ਨੇ ਔਰ ਕਿਤਨੇ ਹੀ ਅੱਗੇ ਹੋਰ ਆਉਣਗੀਆਂ, ਇਹ ਸਭ ਨੇ ਖਤਮ ਹੋ ਜਾਣਾ। ਨਵੀਆਂ ਨਸਲਾਂ ਆਉਣਗੀਆਂ, ਨਵੀਆਂ ਭਾਸ਼ਾ ਆਉਣਗੀਆਂ, ਨਵੇਂ ਅੱਖਰ ਆਉਣਗੇ, ਔਰ ਨਵੇਂ ਅੱਖਰਾਂ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਯਾਨੀ ਕਿ ਪਰਮਾਤਮਾ ਨੂੰ ਯਾਦ ਕੀਤਾ ਜਾਏਗਾ। ਪਰ ਅਸਲੀ ਗੁਣ ਜੋ ਹੈ ਪਰਮਾਤਮਾ ਦਾ, ਜਿਸ ਗੁਣ ਦਾ ਪ੍ਰਚਾਰ ਕਰਨ ਵਾਸਤੇ ਸੱਚਖੰਡ ਤੋਂ ਇਹ ਬਾਣੀ ਇਸ ਵਕਤ ਸਾਡੀ ਚੋਲੀਆਂ 'ਚ ਤਕਸੀਮ ਕੀਤੀ ਜਾ ਰਹੀ ਹੈ, ਵਿਚਾਰ ਕਰਕੇ ਦੇਖ ਲਓ, ਇਹ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਹੈ। ਇਸ ਵਕਤ ਅਸੀਂ ਇਸ ਪ੍ਰਕਾਸ਼ ਨੂੰ ਦੇਖ ਨਹੀਂ ਸਕਦੇ, ਇਸ ਦੀ ਆਵਾਜ਼ ਨੂੰ ਸਹੀ ਮਾਇਨੇ ਦੇ ਵਿੱਚ ਸੁਣ ਨਹੀਂ ਸਕਦੇ, ਪਰ ਜਿਨ੍ਹਾਂ ਲਫ਼ਜ਼ਾਂ ਦੇ ਜ਼ਰੀਏ ਇਹ ਆਵਾਜ਼ ਸਾਡੇ ਤੱਕ ਪਹੁੰਚਾਈ ਜਾ ਰਹੀ ਹੈ, ਵਿਚਾਰ ਕਰਕੇ ਦੇਖ ਲਓ, ਇਸ ਦੇ ਅੰਦਰ ਇੱਕ ਤਾਕਤ ਹੈ। ਇਹ ਲਫ਼ਜ਼ ਕੋਈ ਅਸੀਂ ਪਹਿਲੀ ਵਾਰੀ ਨਹੀਂ ਸੁਣ ਰਹੇ, ਇਹ ਲਫ਼ਜ਼ ਅਸੀਂ ਅਨੰਤ ਕਾਲ ਤੋਂ ਅਲੱਗ ਅਲੱਗ ਲਫ਼ਜ਼ਾਂ ਦੇ ਜ਼ਰੀਏ ਸੁਣਦੇ, ਪੜ੍ਹਦੇ, ਦੇਖਦੇ ਆ ਰਹੇ ਹਾਂ। ਪਰ ਇਸ ਵਕਤ ਵੀ ਅਗਰ ਇਸ ਦੇ ਵਿੱਚ ਉਹ ਤਾਕਤ ਨਾ ਹੋਵੇ ਤਾਂ ਸਾਨੂੰ ਇਸ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਇਸ ਆਵਾਜ਼ ਦੀ ਸੰਗਤ, ਇਸ ਪ੍ਰਕਾਸ਼ ਦੀ ਸੰਗਤ ਨੂੰ ਹੀ ਸੱਚੀ ਸੱਤ ਦੀ ਸੰਗਤ ਕਹੀ ਜਾਂਦੀ ਹੈ। ਤੋ ਸੱਚਾ ਸਤਸੰਗ ਜਿਹੜਾ ਕਿਹਾ ਜਾਂਦਾ ਹੈ, ਉਹ ਸੱਚਾ ਸੱਤ ਯਾਨੀ ਕਿ ਸੱਚ ਜਿਸ ਜਗ੍ਹਾ ਪ੍ਰਗਟ ਹੋ ਗਿਆ, ਜਿਸ ਜਗ੍ਹਾ ਇਹ ਆਵਾਜ਼ ਪ੍ਰਗਟ ਹੋ ਗਈ, ਇਹ ਤਾਕਤ ਪ੍ਰਗਟ ਹੋ ਗਈ, ਜਿਸ ਦੇ ਅੰਦਰ ਪ੍ਰਕਾਸ਼ ਆ ਰਿਹਾ ਹੈ, ਅਗਰ ਅਸੀਂ ਇਸ ਪ੍ਰਕਾਸ਼ ਦਾ ਦੀਦਾਰ ਕਰਨਾ ਚਾਹੁੰਦੇ ਹਾਂ, ਜਿਸ ਕਰਕੇ ਇਹ ਸਤਸੰਗ ਪ੍ਰਗਟ ਕੀਤੇ ਜਾਂਦੇ ਨੇ, ਪ੍ਰਚਾਰ ਕੀਤਾ ਜਾਂਦਾ ਹੈ ਕਿ ਮਨੁੱਖੇ ਜਨਮ ਦਾ ਆਧਾਰ ਕੀ ਹੈ, ਇਨਸਾਨੀ ਚੋਲਾ ਕਿਸ ਵਾਸਤੇ ਦਿੱਤਾ ਗਿਆ, ਇਹ ਸਿਰਫ ਇਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਵਾਸਤੇ, ਇਸ ਆਵਾਜ਼ ਨੂੰ ਸੁਣਨ ਵਾਸਤੇ ਦਿੱਤਾ ਗਿਆ। ਸੱਤ ਦੀ ਸੰਗਤ ਇਸ ਕਰਕੇ ਕਰਾਈ ਜਾਂਦੀ ਹੈ ਕਿ ਇਸ ਆਤਮਾ ਨੂੰ ਗਿਆਨ ਪ੍ਰਾਪਤ ਹੋਵੇ, ਇਹ ਜਾਗੇ, ਇਸ ਨੂੰ ਪਤਾ ਚੱਲੇ ਕਿ ਉਹ ਆਵਾਜ਼ ਜੋ ਹੈ ਪਰਮਾਤਮਾ ਦੀ, ਉਹ ਤਾਕਤ ਹੈ ਜਿਹੜੀ ਕਿ ਇਸ ਸੱਤ ਦੇ ਸੰਗਤ ਦੇ ਵਿੱਚ ਹੀ ਸਾਨੂੰ ਪ੍ਰਗਟ ਹੋ ਸਕਦੀ ਹੈ, ਸਾਨੂੰ ਮਿਲ ਸਕਦੀ ਹੈ। ਔਰ ਅਸੀਂ ਆਪਣੇ ਅੰਤਰ ਦੇ ਵਿੱਚ ਜਿਸ ਜਗ੍ਹਾ ਦੋਨੋਂ ਅੱਖਾਂ ਦੇ ਪਿੱਛੇ ਦਿਨ ਰਾਤ ਧੁਨਕਾਰੇ ਦੇ ਰਹੀ ਹੈ, ਆਵਾਜ਼ ਪੁਕਾਰ ਰਹੀ ਹੈ ਇਸ ਆਤਮਾ ਨੂੰ ਆਪਣੇ ਘਰ ਲਿਜਾਣ ਵਾਸਤੇ, ਅਸੀਂ ਵੀ ਉਸ ਜਗ੍ਹਾ ਜਾ ਕਰਕੇ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਵਿੱਚ ਰੱਖੀ ਜੋਤ ਅਪਾਰ, ਗੁਰਮੁਖ ਸਿੱਖ ਸੋਈ ਜਨ ਪਾਵੇ ਜਿਸ ਨੂੰ ਨਦਰ ਕਰੇ ਕਰਤਾਰ। ਵਿਚਾਰ ਕਰਕੇ ਦੇਖ ਲਓ ਇਹ ਘਰ ਕਿਹੜਾ ਹੈ, ਇਹ ਮੰਦਰ, ਕਾਇਆ ਨੂੰ ਮੰਦਰ ਕਿਹਾ, ਇਸ ਸੱਚੇ ਮੰਦਰ ਦੇ ਅੰਦਰ ਅਸੀਂ ਪ੍ਰਵੇਸ਼ ਕਰਨਾ ਹੈ। ਕਾਰਨ ਇਹ ਆਵਾਜ਼ ਇਸ ਮੰਦਰ ਦੇ ਅੰਦਰ, ਆਵਾਜ਼ ਕੀ ਹੈ, ਪਰਮਾਤਮਾ ਦਾ ਗੁਣ, ਪਰਮਾਤਮਾ ਆਪ ਹੀ ਹੈ, ਪਰਮਾਤਮਾ ਰੂਪ ਰੰਗ ਰੇਖ ਆਕਾਰ ਤੋਂ ਪਰੇ ਹੈ, ਇੱਕ ਆਵਾਜ਼ ਔਰ ਪ੍ਰਕਾਸ਼ ਮਾਤਰ ਹੈ, ਇਹ ਜੋਤ ਰੂਪ ਦੇ ਵਿੱਚ ਹੈ। ਇਸੇ ਕਰਕੇ ਚਿਰਾਗ ਜਲਾਏ ਜਾਂਦੇ ਨੇ, ਚਿਰਾਗਾਂ ਨੂੰ ਮੱਥਾ ਟੇਕਣਾ ਜਾਂ ਚਿਰਾਗਾਂ ਦੇ ਵਿੱਚ ਪਰਮਾਤਮਾ ਦੀ ਕਲਪਨਾ ਕਰਨਾ, ਇਹ ਮੂਰਖਤਾ ਹੈ। ਸਿਰਫ ਇਹ ਇੱਕ ਸਾਧਨ ਮਾਤਰ ਹੈ ਯਾਦ ਕਰਨ ਵਾਸਤੇ ਕਿ ਉਹ ਜੋਤ ਸਰੂਪ ਹੈ ਔਰ ਅਸੀਂ ਇਸ ਜੋਤ ਨੂੰ ਪ੍ਰਾਪਤ ਕਰਨਾ ਹੈ। ਪਰ ਅਗਰ ਅਸੀਂ ਮਿਹਰਾਬ ਨੂੰ ਹੀ ਮੱਥਾ ਟੇਕਦੇ ਰਹਿ ਗਏ, ਪੱਥਰਾਂ ਨੂੰ ਮੱਥਾ ਟੇਕਦੇ ਰਹਿ ਗਏ, ਚਿਰਾਗਾਂ ਨੂੰ ਮੱਥਾ ਟੇਕਦੇ ਰਹਿ ਗਏ, ਮੂਰਤੀਆਂ ਨੂੰ ਮੱਥੇ ਟੇਕਦੇ ਰਹਿ ਗਏ, ਫੋਟੋਆਂ ਨੂੰ ਧੂਪ ਬੱਤੀ ਦਿੰਦੇ ਰਹਿ ਗਏ, ਤੇ ਅਸੀਂ ਪਰਮਾਤਮਾ ਤੋਂ ਸਮਝ ਲਓ ਕਿ ਦੂਰ ਹੁੰਦੇ ਜਾ ਰਹੇ ਹਾਂ। ਜਿਹੜੇ ਕਿ ਅਸੀਂ ਇੱਥੇ ਬੈਠੇ ਹਾਂ, ਇਹਨਾਂ ਦੀ ਆਪਣੇ ਅੰਦਰ ਵਿਚਾਰ ਕਰਕੇ ਦੇਖੀਏ, ਅਸੀਂ ਵੀ ਇਹਨਾਂ ਸਾਰੇ ਭਰਮਾਂ ਦੇ ਵਿੱਚ ਫਸੇ ਹੋਏ ਹਾਂ। ਤੋ ਵਿਚਾਰ ਕਰਕੇ ਦੇਖ ਲਓ, ਅਸੀਂ ਇਹਨਾਂ ਸਾਰੇ ਭਰਮਾਂ ਤੋਂ ਦੂਰ ਜਾਣਾ ਹੈ, ਬਹੁਤ ਦੂਰ ਜਾਣਾ ਹੈ, ਜਿਸ ਜਗ੍ਹਾ ਉਹ ਪਰਮਾਤਮਾ ਮੌਜੂਦ ਹੈ। ਔਰ ਉਸ ਸਫ਼ਰ ਨੂੰ ਤੈਅ ਕਰਨ ਵਾਸਤੇ ਹੀ ਉਸ ਪਰਮਾਤਮਾ ਨੇ ਇਹ ਆਵਾਜ਼ ਲਾਈ ਆ, ਉੱਚੇ ਖਾਸੇ ਮਹਿਲ ਦੇ ਬਾਂਗਾ ਦੇ ਖੁਦਾਏ, ਸੁੱਤੇ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜਗਾਏ। ਉਹ ਪਰਮਾਤਮਾ ਦਿਨ ਰਾਤ ਇਸ ਆਤਮਾ ਨੂੰ ਜਗਾ ਰਿਹਾ ਹੈ, ਪਰ ਅਸੀਂ ਸੁੱਤੇ ਪਏ ਹਾਂ। ਸੁੱਤੇ ਕਿਹਦੇ ਵਿੱਚ ਪਏ ਹਾਂ? ਮਾਇਆ ਦੇ ਵਿੱਚ। ਮਾਇਆ ਨੇ ਸਾਨੂੰ ਮੋਹ ਲਿਆ ਹੈ ਔਰ ਇਸ ਐਸੇ ਮੋਹਿਤ ਹੋਏ ਹਾਂ ਇਸ ਸੰਸਾਰ ਦੇ ਵਿੱਚ, ਵਸਤੂ ਪਦਾਰਥ ਸੰਬੰਧਾਂ ਨੂੰ ਪ੍ਰਾਪਤ ਕਰਨ ਵਾਸਤੇ, ਕਾਇਮ ਕਰਨ ਵਾਸਤੇ ਅਸੀਂ ਆਪਣੀ ਹਸਤੀ ਹੀ ਮਿਟਾ ਦਿੱਤੀ ਹੈ। ਹਸਤੀ ਕੀ ਸੀ? ਇਹ ਪ੍ਰਾਣ ਸ਼ਕਤੀ ਸਾਨੂੰ ਮਿਲੀ ਸੀ। ਕਿਸ ਵਾਸਤੇ ਮਿਲੀ ਸੀ? ਇਸ ਸ਼ਬਦ ਨੂੰ, ਪਰਮਾਤਮਾ ਦੇ ਗੁਣ ਨੂੰ ਪ੍ਰਾਪਤ ਕਰਨ ਵਾਸਤੇ, ਤਾਂ ਕਿ ਅਸੀਂ ਉਸ ਪਰਮਾਤਮਾ ਦਾ ਜਿਹੜਾ ਅਵਤਾਰ ਲਿਆ ਹੈ, ਇਨਸਾਨ ਜੋ ਹੈ ਪਰਮਾਤਮਾ ਨੇ ਆਪਣੇ ਰੂਪ ਦੇ ਉੱਪਰ ਆਪਣੀ ਤਾਕਤ ਦੇ ਕਰਕੇ ਇਹ ਬੁੱਧੀ ਦਾ ਤੱਤਵ ਜਿਹੜਾ ਦਿੱਤਾ ਗਿਆ, ਇਹ ਉਸਦੀ ਆਪਣੀ ਸਮਰੱਥਾ ਹੈ, ਇਹ ਸੋਝੀ ਹੈ, ਇਹ ਕਿਸੇ ਨੂੰ ਨਹੀਂ ਮਿਲਦੀ। 84 ਲੱਖ ਪਿੰਜਰਿਆਂ ਦੇ ਵਿੱਚ ਵਿਚਾਰ ਕਰਕੇ ਦੇਖ ਲਓ ਇਹ ਬੁੱਧੀ ਕਿਸ ਦੇ ਕੋਲ ਹੈ? ਕਿਸੇ ਦੇ ਪਾਸ ਨਹੀਂ ਹੈ। ਦੇਵੀ ਦੇਵਤਿਆਂ ਨੂੰ ਅਸੀਂ ਉੱਤਮ ਭੋਗੀ ਜੂਨ ਤੇ ਕਹਿ ਸਕਦੇ ਹਾਂ, ਪਰ ਇਹ ਸਮਰੱਥਾ ਸੋਝੀ ਉਹਨਾਂ ਦੇ ਵਿੱਚ ਵੀ ਨਹੀਂ ਹੈ। ਅਗਰ ਉਹਨਾਂ ਦੇ ਪਾਸ ਹੁੰਦੀ ਤਾਂ ਬ੍ਰਹਮਾ ਜੀ ਕੱਦ ਦੇ ਜੋ ਹੈ ਸੱਚਖੰਡ ਪਹੁੰਚ ਗਏ ਹੁੰਦੇ, ਔਰ ਇਸ ਮੁਲਕ ਦੇ ਵਿੱਚ ਜੋ ਹੈ ਕਦੇ ਵੀ ਇਹ ਡਿਊਟੀ ਕਰਨ ਵਾਲਾ ਤੁਹਾਨੂੰ ਨਹੀਂ ਮਿਲਦਾ ਕਿ ਇਹ ਭਾਂਡੇ 84 ਲੱਖ ਪਿੰਜਰੇ ਕੌਣ ਕਰੇਗਾ। ਤੇ ਯਾਨੀ ਕਿ ਬ੍ਰਹਮਾ ਜੀ ਨੂੰ ਵੀ ਇਸ ਚੀਜ਼ ਦਾ ਬੋਧ ਨਹੀਂ। ਬ੍ਰਹਮਾ ਵਿਸ਼ਣ ਮਹੇਸ਼, ਇਹ ਤਿੰਨ ਗੁਣ ਨੇ ਕਾਲ ਦੇ, ਇਹ ਤਿੰਨ ਗੁਣੀ ਮਾਇਆ ਦੇ ਵਿੱਚ ਅਸੀਂ ਇਹ ਸਾਰੇ ਪਿੰਜਰੇ ਬਣਾ ਕਰਕੇ ਕੈਦ ਆਪਣੇ ਆਪ ਨੂੰ ਕਰ ਰੱਖਿਆ, ਔਰ ਉਸ ਕਾਲ ਨੇ ਆਪਣਾ ਅੰਸ਼ ਇਸ ਪਿੰਜਰੇ ਦੇ ਵਿੱਚ, ਜਿਸ ਨੂੰ ਅਸੀਂ ਮਨ ਕਹਿੰਦੇ ਹਾਂ, ਇਹ ਉਸਦੀ ਆਪਣੀ ਤਾਕਤ ਹੈ ਜਿਹੜੀ ਕਿ ਉਸ ਅਕਾਲ ਪੁਰਖ ਤੋਂ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀ ਗਈ ਹੈ। ਹਰ ਪਿੰਜਰੇ ਦੇ ਵਿੱਚ ਦਿੱਤਾ ਗਿਆ। ਇਸ ਦਾ ਮਕਸਦ ਕੀ ਹੈ? ਇਸ ਦਾ ਇੱਕੋ ਹੀ ਮਕਸਦ ਹੈ ਕਿ ਆਤਮਾ ਨੂੰ ਭੁਲਾ ਕਰਕੇ ਰੱਖਣਾ। ਜਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਕਈ ਤਰੀਕੇ ਦੇ ਖੇਲ ਖੇਲਦੇ ਹਾਂ, ਖਿਲਾੜੀਆਂ ਦੇ ਵਿੱਚ ਇੱਕ ਦੂਸਰੇ ਨੂੰ ਭਰਮਾਉਣ ਵਾਸਤੇ, ਇੱਕ ਦੂਸਰੇ ਦੇ ਬਦਲੇ ਲੈਣ ਵਾਸਤੇ, ਜਾਂ ਜਿਸ ਤਰ੍ਹਾਂ ਅਸੀਂ ਕਬੱਡੀ ਖੇਲਦੇ ਹਾਂ, ਦੋ ਪਾਲੇ ਬਣਾਏ ਜਾਂਦੇ ਨੇ ਔਰ ਉਸ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਕਿਸ ਤਰੀਕੇ ਦੇ ਨਿਯਮ ਬਣਾ ਕਰਕੇ ਨੰਬਰ ਲੈਣ ਦੇ ਜਾਂ ਕਿ ਜਿੱਤਣ ਦੇ ਜਾਂ ਹਾਰਨ ਦੇ ਨਿਯਮ ਬਣਾਏ ਨੇ, ਉਸੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਤੋਂ ਵੀ ਉੱਤੇ ਇੱਕ ਤਾਕਤ ਮੌਜੂਦ ਹੈ, ਉਹ ਬੇਪਰਵਾਹ ਸਿਰਜਣਹਾਰ, ਜਿਸ ਨੇ ਗੁਣ ਜਾਂ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਉਸੀ ਦੀ ਤਾਕਤ ਨੇ ਇਹਨਾਂ ਮੁਲਕਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਚਲਾ ਰਿਹਾ ਔਰ ਖਤਮ ਕਰ ਰਿਹਾ, ਔਰ ਸਾਰੀ ਰਚਨਾ ਕਰ ਸਭ ਕੁਝ ਕਾਲੇ ਵਸ ਆਪ ਪ੍ਰਭ ਕੀਆ। ਉਸ ਪਰਮਾਤਮਾ ਸਿਰਜਣਹਾਰ ਨੇ ਸਭ ਕੁਝ ਉਸ ਕਾਲ ਦੇ ਅਧੀਨ ਰਚਨਾ ਕੀਤੀ ਹੈ। ਕਾਰਨ ਕੀ ਹੈ ਕਿ ਇੱਕ ਅਕਾਲ ਪੁਰਖ ਬਣਾਇਆ ਹੈ ਔਰ ਉਸੀ ਦੀ ਤਾਕਤ ਤੋਂ ਕਾਲ ਪੁਰਸ਼ ਹੈ, ਦੋ ਖਿਲਾੜੀ ਬਣਾਏ ਗਏ ਨੇ, ਇਹਨਾਂ ਦੋਨਾਂ ਦੇ ਵਿੱਚ ਹੀ ਇਹ ਖੇਲ ਰਚਿਆ ਗਿਆ। ਸੋ ਕਾਲ ਦਾ ਕੰਮ ਹੈ ਇਸ ਆਤਮਾ ਨੂੰ ਇਸ ਜਗਤ ਦੇ ਵਿੱਚ ਰੋਕ ਕਰਕੇ ਰੱਖਣਾ, ਯਾਨੀ ਕਿ ਆਪਣੇ ਮੁਲਕ ਇੱਕ ਪਾਲਾ ਬਣ ਗਿਆ ਕਬੱਡੀ ਦਾ, ਜਿਸ ਤਰੀਕੇ ਨਾਲ ਅਸੀਂ ਖੇਲਦੇ ਹਾਂ, ਤਿੰਨਾਂ ਮੁਲਕਾਂ ਦਾ, ਜਿਸ ਨੂੰ ਤ੍ਰਿਕੋਣਕੀਨਾਥ ਵੀ ਅਸੀਂ ਕਹਿੰਦੇ ਹਾਂ, ਧਰਮਰਾਜ ਵੀ ਕਹਿੰਦੇ ਹਾਂ, ਯਮਰਾਜ ਵੀ ਕਹਿੰਦੇ ਹਾਂ, ਕਈ ਲਫ਼ਜ਼ਾਂ ਦੇ ਨਾਲ ਉਸਨੂੰ ਯਾਦ ਕਰਦੇ ਹਾਂ, ਅਸਲ ਦੇ ਵਿੱਚ ਇਹ ਇਸ ਖਿਲਾੜੀ ਦੀ ਸਮਰੱਥਾ ਹੈ, ਉਸਦੇ ਗੁਣ ਨੇ। ਔਰ ਇਸ ਤਰੀਕੇ ਦੇ ਨਾਲ ਉਸਦਾ ਕੰਮ ਕੀ ਹੈ ਕਿ ਆਤਮਾ ਨੂੰ ਭੁਲਾ ਦੇਣਾ, ਭੁਲਾ ਦੇਣੇ ਦੀ ਭਾਵ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਆਪ ਅਸੀਂ ਸੁੱਤੇ ਹੁੰਦੇ ਹਾਂ ਇਸ ਸਰੀਰ ਦੇ ਵਿੱਚ ਅਤੇ ਅਸੀਂ ਸੁਪਨਾ ਦੇਖਦੇ ਹਾਂ, ਸੁਪਨੇ ਤੋਂ ਜਦੋਂ ਜਾਗਦੇ ਹਾਂ ਅਤੇ ਸੁਪਨੇ ਦੇ ਵਿੱਚ ਅਸੀਂ ਅਗਰ ਰਾਜਾ ਸੀ ਜਾਂ ਰੰਗ ਸੀ, ਦੁਖੀ ਸੀ, ਅਮੀਰ ਸੀ, ਸੁਖੀ ਸੀ, ਪਰ ਜਦੋਂ ਅਸੀਂ ਜਾਗ ਜਾਂਦੇ ਹਾਂ ਤਾਂ ਸਾਰੇ ਭਰਮ ਜਿਹੜੇ ਨੇ ਖਤਮ ਹੋ ਜਾਂਦੇ ਨੇ ਔਰ ਅਸੀਂ ਉਹ ਸਾਰੀਆਂ ਗੱਲਾਂ ਨੂੰ ਵੀ ਭੁੱਲ ਜਾਂਦੇ ਹਾਂ। ਕਿਉਂ? ਸਾਨੂੰ ਪਤਾ ਕਿ ਸੁਪਨੇ ਦੀ ਕੋਈ ਵੀ ਗੱਲ ਜਿਹੜੀ ਉਹ ਸੱਚ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੀ, ਯਾਨੀ ਕਿ ਇੱਕ ਸੁਪਨਾ ਮਾਤਰ ਇੱਕ ਝੂਠ ਮਾਤਰ ਹੈ ਔਰ ਉਹ ਝੂਠ ਦੇ ਉੱਤੇ ਅਸੀਂ ਕਦੀ ਵੀ ਯਕੀਨ ਨਹੀਂ ਕਰਦੇ। ਉਸੇ ਤਰੀਕੇ ਦੇ ਨਾਲ ਇਸ ਆਤਮਾ ਨੂੰ ਵੀ ਇਹ ਪਰਮਾਇਆ ਗਿਆ, ਇਸ ਜਗਤ ਦੇ ਵਿੱਚ ਜੋ ਕੁਛ ਵੀ ਦ੍ਰਿਸ਼ਟੀ ਗੋਚਰ ਹੈ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ, ਇਹ ਸਾਰੀ ਰਚਨਾ ਜਿਹੜੀ ਇਹ ਪ੍ਰਮਾਣ ਵਾਸਤੇ ਹੈ, ਇੱਕ ਸੁਪਨਾ ਮਾਤਰ ਹੈ ਔਰ ਆਪਾਂ ਸਾਰੇ ਹੀ ਇਸ ਸੁਪਨੇ ਦੇ ਵਿੱਚ ਫਸੇ ਹਾਂ, ਇਸ ਜਗਤ ਨੂੰ ਸੱਚਾ ਸਮਝ ਕਰਕੇ ਇਸ ਨੂੰ ਭੋਗਣ 'ਚ ਲੱਗੇ ਹੋਏ ਹਾਂ ਔਰ ਦੂਸਰੇ ਪਾਸੇ ਦੂਸਰੇ ਖਿਲਾੜੀ ਨੇ ਆਪਣੀ ਤਾਕਤ ਦੀ ਸਮਰੱਥਾ ਨੂੰ ਪ੍ਰਗਟ ਕੀਤਾ ਹੈ ਚੌਵਾਂ ਯੁਗਾਂ ਦੇ ਵਿੱਚ। ਪਹਿਲਾ ਵਚਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੈ, ਚੌਵਾਂ ਯੁਗਾਂ ਦੇ ਵਿੱਚ ਗੁਰੂ ਦੀ ਸੇਵਾ ਜਿਹੜੀ ਹੈ ਪਾਰ ਉਤਾਰਨ ਦਾ ਕੰਮ ਕਰਦੀ ਹੈ ਅਤੇ ਗੁਰੂ ਦੀ ਸੇਵਾ ਇਸ ਸ਼ਬਦ ਦੇ ਵਿੱਚ ਅਗਰ ਅਸੀਂ ਸੇਵਾ ਲਫਜ਼ ਦੇ ਜਿਹੜੇ ਅਰਥ ਲੈ ਕਰਕੇ ਇਸ ਵਕਤ ਅਸੀਂ ਇੱਥੇ ਬੈਠੇ ਹਾਂ, ਇਹ ਅਰਥ ਅਸੀਂ ਅਗਰ ਲਵਾਂਗੇ ਤਾਂ ਇਹ ਸ਼ਬਦ ਸਾਨੂੰ ਸਮਝ ਵਿੱਚ ਹੀ ਨਹੀਂ ਆਏਗਾ। ਸੋ ਇਹ ਰੂਹਾਨੀਅਤ ਦੀ ਭਾਸ਼ਾ ਹੈ, ਰੂਹਾਨੀਅਤ ਦੇ ਭੇਦ ਨੇ ਔਰ ਜਿਸ ਮੰਡਲ ਦੀ ਇਹ ਭਾਸ਼ਾ ਹੈ, ਜਿਸ ਮੰਡਲ ਦਾ ਭੇਦ ਹੈ, ਉਸ ਮੰਡਲ ਦੀ ਤਾਕਤ ਹੀ ਇਸ ਭੇਦ ਨੂੰ ਪ੍ਰਗਟ ਕਰ ਸਕਦੀ ਹੈ। ਯਾਨੀ ਕਿ ਜਿਤਨੇ ਨੰਬਰ ਦਾ ਤਾਲਾ ਹੈ, ਇਸ ਮੁਲਕ ਦੇ ਵਿੱਚ ਵੀ ਅਸੀਂ ਤਾਲੇ ਦੇਖਦੇ ਹਾਂ ਕਿ ਨੰਬਰ ਦੇ ਤਾਲੇ ਪ੍ਰਚਲਿਤ ਨੇ ਔਰ ਜਦ ਤੱਕ ਅਸੀਂ ਉਸ ਨੰਬਰ ਨੂੰ ਅਸੀਂ ਉਸ ਜਗ੍ਹਾ ਨਹੀਂ ਲੈ ਕਰਕੇ ਆਵਾਂਗੇ ਜਿਸ ਨੰਬਰ ਦਾ ਕਿ ਉਹ ਤਾਲਾ ਹੈ, ਤਦ ਤੱਕ ਤਾਲਾ ਖੁੱਲ੍ਹਦਾ ਨਹੀਂ। ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਦੀ ਭਾਸ਼ਾ, ਰੂਹਾਨੀਅਤ ਦੇ ਭੇਦ ਨੰਬਰੀ ਭਾਸ਼ਾ ਹੈ, ਯਾਨੀ ਕਿ ਨੰਬਰ ਕੀ ਹੈ? ਪੰਜਵੇਂ ਨੰਬਰ ਦੀ ਭਾਸ਼ਾ। ਪੰਜਵਾਂ ਮੰਡਲ ਸੱਚਖੰਡ ਕਿਹਾ ਜਾਂਦਾ, ਸੱਚਖੰਡ ਦੀ ਇਹ ਭਾਸ਼ਾ ਹੈ ਅਤੇ ਪੰਜਵੇਂ ਨੰਬਰ ਤੱਕ ਅਗਰ ਅਸੀਂ ਸਮਰੱਥਾ ਨੂੰ ਹਾਸਲ ਨਹੀਂ ਕਰਾਂਗੇ ਜਾਂ ਪੰਜਵੇਂ ਮੰਡਲ ਵਾਲੇ ਆਪ ਇਹ ਤਾਕਤ ਨਹੀਂ ਬਖਸ਼ਣਗੇ, ਤਦ ਤੱਕ ਸਾਨੂੰ ਇਹ ਭਾਸ਼ਾ ਸਮਝ ਆ ਹੀ ਨਹੀਂ ਸਕਦੀ। ਅਸੀਂ ਉਹਦੇ ਬਹੁਤ ਸਾਰੇ ਅਰਥ ਤਾਂ ਕੱਢ ਸਕਦੇ ਹਾਂ, ਵਿਦਵਾਨੀ ਅਰਥ, ਪਰ ਸਾਨੂੰ ਰੂਹਾਨੀਅਤ ਭਾਵ ਪਤਾ ਨਹੀਂ ਚੱਲੇਗਾ। ਸੋ ਉਸੇ ਤਰੀਕੇ ਦੇ ਨਾਲ ਇਸ ਸ਼ਬਦ ਦੇ ਵਿੱਚ ਜਿਹੜਾ ਪਹਿਲਾ ਅਕਸ਼ਰ ਹੈ ਗੁਰ ਸੇਵਾ, ਗੁਰੂ ਦੀ ਸੇਵਾ, ਔਰ ਸੇਵਾ ਨੂੰ ਅਸੀਂ ਕੀ ਸਮਝਦੇ ਹਾਂ ਇਸ ਜਗ੍ਹਾ ਦੇ ਵਿੱਚ ਕਿ ਇਸ ਸਰੀਰ ਦੇ ਵਿੱਚ ਮਨੁੱਖੀ ਜਨਮ ਦੇ ਵਿੱਚ ਆ ਕਰਕੇ ਗੁਰੂ ਘਰ ਦੇ ਵਿੱਚ ਆ ਕਰਕੇ ਸਾਧ ਸੰਗਤ ਦੀ ਸੰਭਾਲ ਕਰਨੀ, ਇਸੇ ਨੂੰ ਸੇਵਾ ਕਹਿੰਦੇ ਆ। ਦੀਨ ਦੁਖੀ ਦਾ ਕੋਈ ਐਸਾ ਅਭਾਵ ਦੂਰ ਕਰ ਦੇਣਾ, ਉਸਦੇ ਦੁੱਖ ਨੂੰ ਦੂਰ ਕਰ ਦੇਣਾ, ਉਸਦੀ ਜ਼ਰੂਰਤ ਨੂੰ ਪੂਰਾ ਕਰ ਦੇਣਾ, ਉਸ ਨੂੰ ਅਸੀਂ ਸੇਵਾ ਕਹਿੰਦੇ ਹਾਂ। ਕੋਈ ਸ਼ੱਕ ਨਹੀਂ ਇਹ ਵੀ ਸੇਵਾ ਹੈ, ਪਰ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇੱਕ ਸਰੀਰ ਹੈ, ਸਰੀਰ ਦੇ ਵਿੱਚ ਕਿੰਨੇ ਸਾਰੇ ਰੋਮ ਨੇ, ਅਸੀਂ ਉਹਦੀ ਗਿਣਤੀ ਨਹੀਂ ਕਰ ਸਕਦੇ, ਇੱਕ ਅੰਦਾਜ਼ ਲਗਾ ਸਕਦੇ ਹਾਂ। ਤੋ ਇਹ ਸੇਵਾ ਦਾ ਜਿਹੜਾ ਅਸੀਂ ਅਰਥ ਕੱਢਿਆ ਹੈ, ਇਹ ਅਰਥ ਇੱਕ ਪੂਰੇ ਸਰੀਰ ਦਾ ਰੋਮ ਮਾਤਰ ਹੈ ਜਿਹੜਾ ਕਿ ਕੋਈ ਗਿਣਤੀ ਦੇ ਵਿੱਚ ਹੀ ਨਹੀਂ ਆਉਂਦਾ। ਤੋ ਇਸ ਤੋਂ ਵਿਚਾਰ ਕਰ ਲਓ ਕਿ ਅਸੀਂ ਕਿਤਨੇ ਅਹੰਕਾਰ ਨੂੰ ਲੈ ਕਰਕੇ ਇੱਥੇ ਬੈਠੇ ਹਾਂ। ਇਹ ਸਾਰੇ ਅਹੰਕਾਰ ਦੇ ਵਿੱਚੋਂ ਨਿਕਲ ਜਾਓ ਕਿ ਅਸੀਂ ਸੇਵਾ ਕਰ ਰਹੇ ਹਾਂ, ਕੋਈ ਮਹਾਨ ਕਾਰਜ ਅਸੀਂ ਕਰ ਲਿਆ ਔਰ ਅਸੀਂ ਪਰਮਾਤਮਾ ਦੇ ਗੁਣ ਸ਼ਬਦ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਰੂਪ ਹੋ ਜਾਵਾਂਗੇ। ਅਤੇ ਇਹ ਵੀ ਇੱਕ ਭਰਮ ਹੈ, ਇਹ ਕਾਲ ਦੇ ਹੀ ਬਣਾਏ ਹੋਏ ਭਰਮ ਨੇ ਜਿਹੜੇ ਕਿ ਬੜੇ ਬੜੇ ਸੁੰਦਰ, ਯਾਨੀ ਕਿ ਕੋਈ ਕਲਪਨਾ ਅੱਛੀ ਹੈ, ਕੋਈ ਬੁਰੀ ਹੈ, ਔਰ ਇਹ ਕਲਪਨਾ ਅੱਛੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ ਜਾਂ ਅੱਗੇ ਪਿੱਛੇ ਦੀਨ ਦੁਖੀਆਂ ਦਾ ਅਭਾਵ ਨੂੰ ਦੂਰ ਕਰਦੇ ਹਾਂ, ਕੋਈ ਸ਼ੱਕ ਨਹੀਂ। ਇਸ ਸੰਸਾਰ ਦੇ ਵਿੱਚ ਜੜ ਔਰ ਚੇਤਨ ਦੀ ਜਦੋਂ ਵੀ ਅਸੀਂ ਜਨਮ ਲੈ ਕਰਕੇ ਆਪਣੇ ਆਪ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਾਂ, ਕਾਬਿਲ ਹੋ ਜਾਂਦੇ ਹਾਂ, ਕੋਈ ਨਾ ਕੋਈ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਚਾਹੇ ਉਹ ਵਸਤੂ ਪਦਾਰਥਾਂ ਦੀ ਹੋਵੇ, ਸੰਬੰਧਾਂ ਦੀ ਹੋਵੇ, ਅਤੇ ਜਾਂ ਮਾਂ ਬਾਪ ਦੀ, ਭੈਣ ਭਰਾ ਦੀ, ਜਾਂ ਕੋਈ ਵੀ ਐਸੀ ਸੇਵਾ ਹੋਵੇ ਜਾਂ ਗੁਰੂ ਘਰ ਦੀ ਹੋਵੇ। ਤੋ ਇਹ ਸਾਰੀਆਂ ਸੇਵਾ ਹੀ ਕਹਿਲਾਈਆਂ ਜਾਂਦੀਆਂ ਨੇ, ਲਫਜ਼ਾਂ ਦਾ ਫੇਰ ਹੈ। ਕੋਈ ਕਹੇ ਮੈਂ ਜ਼ਿੰਮੇਦਾਰੀ ਪੂਰੀ ਕਰ ਰਿਹਾ, ਤਾਂ ਕਰ ਤਾਂ ਭਾਈ ਸੇਵਾ ਹੀ ਰਿਹਾ ਨਾ ਤੂੰ ਇੱਕ ਤਰੀਕੇ ਦੇ ਨਾਲ, ਭਾਵੇਂ ਜ਼ਿੰਮੇਦਾਰੀ ਪੂਰੀ ਕਰ ਰਿਹਾ, ਤਾਂ ਇਨਸਾਨੀ ਜਾਮੇ ਦੇ ਵਿੱਚ ਆ ਕਰਕੇ ਆਤਮਾ ਦਾ ਫਰਜ਼ ਹੋ ਜਾਂਦਾ ਕਿ ਪਰਉਪਕਾਰ ਕਰਨਾ, ਯਾਨੀ ਕਿ ਦਇਆ ਦੇ ਗੁਣ ਨੂੰ ਹਾਸਲ ਕਰਨਾ, ਇਹ ਇਸਦਾ ਇੱਕ ਗੁਣ ਹੈ। ਅਨੰਤ ਗੁਣਾਂ ਦੇ ਵਿੱਚੋਂ ਇੱਕ ਗੁਣ ਨੂੰ ਹਾਸਲ ਕਰਨ ਦੇ ਨਾਲ ਅਸੀਂ ਪੂਰਨ ਸਮਰੱਥਾ, ਯਾਨੀ ਕਿ ਇੱਕ ਰੋਮ ਨੂੰ ਲੈ ਕਰਕੇ ਸਰੀਰ ਦੀ ਪੂਰੀ ਸਮਰੱਥਾ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸੋ ਇਹ ਸ਼ਬਦ ਦਾ ਭੇਦ ਹੈ ਕਿ ਜਿਹੜੀ ਗੁਰੂ ਦੀ ਸੇਵਾ ਹੈ, ਗੁਰੂ ਦੀ ਸੇਵਾ ਕਿਹੜੀ ਹੈ ਜਿਸ ਦੇ ਨਾਲ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਅਤੇ ਇੱਥੇ ਅੱਜ ਗੁਰੂ ਨਾਨਕ ਸਾਹਿਬ ਇਸ ਭੇਦ ਨੂੰ ਪ੍ਰਗਟ ਕਰ ਰਹੇ ਨੇ ਇੱਕ ਸ਼ਬਦ ਨੇ ਕਿ ਅਗਰ ਅਸੀਂ ਸੇਵਾ ਲਫਜ਼ ਦੀ ਜਗ੍ਹਾ ਰਾਸਤੇ ਦੇ ਲਫਜ਼ ਨੂੰ ਲਗਾ ਲਈਏ, ਰਾਸਤੇ ਦੇ ਅਰਥ ਨੂੰ ਅਸੀਂ ਆਪਣੇ ਅੰਦਰ ਧਾਰਨ ਕਰ ਲਈਏ, ਅਤੇ ਇਹ ਤਾਲਾ ਜਿਹੜਾ ਆਪਣੇ ਆਪ ਖੁੱਲ੍ਹ ਜਾਏਗਾ। ਤਾਲਾ ਯਾਨੀ ਕਿ ਜਿਹੜਾ ਸ਼ਬਦ ਅੱਜ ਲਿਆ ਜਾ ਰਿਹਾ ਸਤਸੰਗ ਦੇ ਵਿੱਚ, ਇਹ ਸਾਰਾ ਤਾਲਾ ਜਿਹੜਾ ਆਪਣੇ ਆਪ ਹੀ ਖੁੱਲ੍ਹਣ ਲੱਗ ਜਾਏਗਾ, ਸਾਰੇ ਬਚਨ ਆਪਣੇ ਆਪ ਆਪਣੇ ਅਰਥ ਬੋਲਣ ਲੱਗ ਜਾਣਗੇ ਇੱਕ ਦੂਜੇ ਕੋਲੋਂ ਅੱਗੇ ਵੱਧ ਕੇ ਕਿ ਮੇਰਾ ਇਹ ਅਰਥ ਨਿਕਲਦਾ। ਔਰ ਅਗਰ ਅਸੀਂ ਸੇਵਾ ਦਾ ਉਹ ਅਰਥ ਜਿਹੜਾ ਕਿ ਅਸੀਂ ਧਾਰਨ ਕਰਕੇ ਬੈਠੇ ਹਾਂ, ਉਸ ਦੇ ਨਾਲ ਇਹ ਤਾਲਾ ਕਦੀ ਵੀ ਨਹੀਂ ਖੁੱਲ੍ਹੇਗਾ, ਅਨੰਤ ਜਨਮਾਂ ਤੱਕ ਅਸੀਂ ਲੱਗੇ ਰਹੀਏ, ਤਦ ਵੀ ਸਾਨੂੰ ਇਸ ਸ਼ਬਦ ਦੇ ਭੇਦ ਦਾ ਅਰਥ ਜਿਹੜਾ ਕਦੀ ਵੀ ਨਹੀਂ ਸਾਡਾ ਦ੍ਰਿਸ਼ਟੀਗੋਚਰ ਹੋਏਗਾ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਦੀ ਸੇਵਾ ਕਿਹੜੀ ਹੈ? ਯਾਨੀ ਕਿ ਗੁਰੂ ਦਾ ਦੱਸਿਆ ਹੋਇਆ ਰਸਤਾ, ਉਸਦੇ ਅੱਗੇ ਸ਼ਬਦ ਇਸਤੇਮਾਲ ਕੀਤੇ ਨੇ ਜੁਗ ਚਾਰਿਆ ਹੋਈ, ਯਾਨੀ ਕਿ ਚਵਾਂ ਯੁਗਾਂ ਦੇ ਵਿੱਚ ਅਗਰ ਆਤਮਾ ਦਾ ਕਲਿਆਣ ਹੋਇਆ ਹੈ ਤੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਹੀ। ਔਰ ਅਗਰ ਅਸੀਂ ਇਹ ਕਹੀਏ ਕਿ ਗੁਰੂ ਦੀ ਸੇਵਾ ਕਰਕੇ ਹੋਇਆ ਤੇ ਗੁਰੂ ਦੀ ਸੇਵਾ ਤੇ ਅਪਾਰ ਹੈ, ਅਸੀਂ ਕਰ ਹੀ ਨਹੀਂ ਸਕਦੇ, ਔਰ ਗੁਰੂ ਕੋਈ ਲਫ਼ਜ਼ ਜਾਂ ਆਕਾਰ ਹੀ ਨਹੀਂ ਹੈ, ਤੇ ਫਿਰ ਇਸ ਸਰੀਰ ਦੇ ਵਿੱਚ ਰਹਿ ਕਰਕੇ ਅਸੀਂ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ? ਇਹ ਸਰੀਰ ਇੱਕ ਕਬਰ ਹੈ, ਕਬਰ ਦੇ ਵਿੱਚੋਂ ਨਿਕਲ ਕਰਕੇ ਇਹ ਆਤਮਾ ਜਦੋਂ ਤੱਕ ਇਸ ਕਬਰ ਚੋਂ ਨਹੀਂ ਨਿਕਲੇਗੀ ਤਦੋਂ ਤੱਕ ਉਹ ਗੁਰੂ ਦੀ ਸੇਵਾ ਕਰ ਹੀ ਨਹੀਂ ਸਕਦੀ। ਕਾਰਨ ਕਿ ਗੁਰੂ ਕੋਈ ਲਫ਼ਜ਼ ਆਕਾਰ ਲਈ, ਗੁਰੂ ਸ਼ਬਦ ਹੈ, ਸ਼ਬਦ ਕੀ ਹੈ? ਇੱਕ ਆਵਾਜ਼ ਹੈ, ਉਸ ਆਵਾਜ਼ ਚੋਂ ਪ੍ਰਕਾਸ਼ ਆ ਰਿਹਾ, ਔਰ ਇਹ ਪਰਮਾਤਮਾ ਦਾ ਗੁਣ ਹੈ ਤੇ ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ। ਯਾਨੀ ਕਿ ਉਸ ਸ਼ਬਦ ਦੀ ਸੇਵਾ ਕਿਸ ਤਰੀਕੇ ਨਾਲ ਹੋ ਸਕਦੀ ਹੈ? ਕਰਮ ਹੋਵੇ ਤਾਂ ਸਤਿਗੁਰ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਬਿਨਾਂ ਕਰਮਾਂ ਦੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਗੁਰੂ ਦਾ ਅਰਥ ਕੀ ਨਿਕਲਿਆ? ਇਸ ਜਗਤ ਦੇ ਵਿੱਚ ਗੁਰੂ ਦੀ ਸੰਗਿਆ ਵੀ ਬੜੀ ਅਧੂਰੀ, ਬੜਾ ਅਧੂਰਾ ਅਰਥ ਹੈ। ਗੁਰੂ ਸ਼ਿਸ਼ੇ ਦੀ ਪਰੰਪਰਾ ਇਸ ਜਗਤ ਵਿੱਚ ਜੋ ਪ੍ਰਚਲਿਤ ਕੀਤੀ ਗਈ ਇਸ ਵਕਤ, ਜੋ ਦ੍ਰਿਸ਼ਟੀਗੋਚਰ ਹੈ, ਉਹਦੇ ਵਿੱਚ ਕੀ ਹੈ? ਸ਼ਿਸ਼ੇ ਕਿਆ ਕਰ ਰਿਹਾ, ਟੀਚਰ ਨੂੰ ਕੋਈ ਮਤਲਬ ਨਹੀਂ ਹੈ। ਉਹ ਆਇਆ ਹੈ, ਉਸਨੇ ਆਪਣਾ ਲੈਕਚਰ ਦਿੱਤਾ, ਕਲਾਸ ਲਿੱਤੀ ਔਰ ਚਲਾ ਗਿਆ, ਉਸਨੂੰ ਕਿਸੇ ਚੀਜ਼ ਨਾਲ ਮਤਲਬ ਨਹੀਂ, ਔਰ ਉਸਦੇ ਬਦਲੇ ਦੇ ਵਿੱਚ ਉਸਨੂੰ ਮੁਆਵਜ਼ਾ ਚਾਹੀਦਾ। ਤਾਂ ਗੁਰੂ ਸ਼ਿਸ਼ੇ ਦੀ ਪਰੰਪਰਾ ਸਿਰਫ ਇੱਥੇ ਤੱਕ ਹੀ ਸੀਮਿਤ ਰਹਿ ਗਈ ਹੈ ਕਿ ਸ਼ਿਸ਼ੇ ਨੇ ਗੁਰੂ ਦੇ ਲੈਕਚਰ ਨੂੰ ਸੁਣੇ ਜਾਂ ਨਾ ਸੁਣੇ, ਉਸਦੀ ਆਪਣੀ ਮਰਜ਼ੀ ਹੈ, ਔਰ ਸੁਣ ਲਏਗਾ ਕਲਾਸ ਦੀ ਅਗਲੀ ਚੜ੍ਹ ਜਾਏਗਾ, ਇਹ ਵੀ ਉਸਦੀ ਆਪਣੀ ਮਰਜ਼ੀ ਹੈ ਕਿ ਅਗਲੀ ਕਲਾਸ ਚੜ੍ਹਨਾ ਚਾਹੁੰਦਾ ਜਾਂ ਨਹੀਂ। ਯਾਨੀ ਕਿ ਦੋਨੋਂ ਹੀ ਇੰਡੀਪੈਂਡੈਂਟ ਨੇ ਔਰ ਦੋਨੋਂ ਹੀ ਇੱਕ ਦੂਸਰੇ ਦੇ ਉੱਪਰ ਆਧਾਰਿਤ ਵੀ ਨੇ, ਯਾਨੀ ਕਿ ਇੱਕ ਦੂਸਰੇ ਦੇ ਸਾਧਨ ਦੇ। ਯਾਨੀ ਕਿ ਇੱਕ ਨੂੰ ਗਿਆਨ ਚਾਹੀਦਾ, ਦੂਸਰੇ ਨੂੰ ਉਸ ਆਪਣਾ ਸੰਸਾਰ ਦਾ ਕਾਰ ਵਿਵਹਾਰ ਚਲਾਉਣ ਵਾਸਤੇ ਕੁਛ ਪਦਾਰਥ ਚਾਹੀਦੇ ਨੇ, ਕੁਛ ਸਮਰੱਥਾ ਚਾਹੀਦੀ ਹੈ, ਪੈਸੇ ਚਾਹੀਦੇ ਨੇ ਜਾਂ ਕੋਈ ਹੋਰ ਵਸਤੂ ਚਾਹੀਦੀ ਹੈ। ਇਸ ਤੋਂ ਅੱਗੇ ਗੁਰੂ ਸ਼ਿਸ਼ੇ ਦੀ ਪਰੰਪਰਾ ਦਾ ਬਿਲਕੁਲ ਵੀ ਇਸ ਜਗਤ ਦੇ ਵਿੱਚ ਜੋ ਇਸ ਸਮੇਂ ਚੱਲ ਰਹੀ ਹੈ ਕੁਛ ਵੀ ਅਰਥ ਨਹੀਂ ਨਿਕਲਦਾ। ਪਰ ਰੂਹਾਨੀਅਤ ਦੇ ਵਿੱਚ ਗੁਰੂ ਸ਼ਿਸ਼ੇ ਦੀ ਜਿਹੜੀ ਪਰੰਪਰਾ ਹੈ ਉਹ ਬਿਲਕੁਲ ਹੀ ਅਲੱਗ ਔਰ ਪੂਰਨ ਅਰਥ ਲੈ ਕਰਕੇ ਪ੍ਰਗਟ ਹੁੰਦੀ ਹੈ। ਔਰ ਜਦ ਤੱਕ ਅਸੀਂ ਇਸ ਪਰੰਪਰਾ ਨੂੰ ਨਹੀਂ ਹਾਸਲ ਕਰਾਂਗੇ, ਇਸ ਰੂਹਾਨੀਅਤ ਦੇ ਵਿਸ਼ੇ ਦਾ ਕਾ ਔਰ ਖਾ ਕੱਖ ਵੀ ਹਾਸਲ ਨਹੀਂ ਕਰ ਸਕਦੇ। ਕਿਸ ਤਰੀਕੇ ਦੇ ਨਾਲ? ਗੁਰੂ ਦਾ ਮਤਲਬ ਹੈ ਪ੍ਰਕਾਸ਼, ਯਾਨੀ ਕਿ ਅੰਧਕਾਰ ਨੂੰ ਦੂਰ ਕਰਨਾ, ਔਰ ਸ਼ਿਸ਼ੇ ਦੇ ਅੰਧਕਾਰ ਨੂੰ ਦੂਰ ਕਰਨਾ ਇੱਕ ਜ਼ਿੰਮੇਵਾਰੀ ਹੈ, ਔਰ ਇਹ ਜ਼ਿੰਮੇਦਾਰੀ ਉਹ ਪਰਮਾਤਮਾ ਜਿਸ ਘੱਟ ਦੇ ਵਿੱਚ ਆ ਕਰਕੇ ਪ੍ਰਗਟ ਕਰਦਾ, ਉਸ ਭੇਦ ਨੂੰ ਦਿੰਦਾ ਹੈ, ਉਸੀ ਨੂੰ ਅਸੀਂ ਗੁਰੂ ਜਾਂ ਸਤਿਗੁਰੂ ਕਹਿੰਦੇ ਹਾਂ। ਸਤ ਪੁਰਸ਼ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੇ ਸਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਦਾ ਉਧਾਰ ਕਿਹਦੇ ਵਿੱਚ ਹੈ? ਉਸ ਸਤਿਗੁਰੂ ਦੀ ਸੰਗਤ ਦੇ ਵਿੱਚ, ਸਤਿਗੁਰੂ ਕੋਲ ਸਮਰੱਥਾ ਨੂੰ, ਪ੍ਰਕਾਸ਼ ਨੂੰ ਹਾਸਲ ਕਰਨ ਦੇ ਵਿੱਚ। ਔਰ ਸਤਿਗੁਰੂ ਕੌਣ ਹੈ? ਜਿਸਨੇ ਸਤਿਪੁਰਸ਼ ਯਾਨੀ ਅਕਾਲ ਪੁਰਖ ਦੀ ਤਾਕਤ ਨੂੰ ਹਾਸਲ ਕਰ ਲਿਆ। ਯਾਨੀ ਕਿ ਗੁਰੂ ਸਿੱਖੇ ਦੀ ਜਿਹੜੀ ਇਸ ਮੁਲਕ ਦੇ ਵਿੱਚ ਚੱਲ ਰਹੀ ਪਰਿਭਾਸ਼ਾ ਹੈ, ਉਸ ਤੋਂ ਬਿਲਕੁਲ ਹੀ ਅਲੱਗ ਮੁਲਕਾਂ ਦੇ ਵਿੱਚ ਪਰਿਭਾਸ਼ਾ ਹੈ, ਅਲੱਗ ਲੈ ਕਰਕੇ ਅਰਥ ਆਉਂਦੀ ਹੈ। ਔਰ ਇਸ ਤਰੀਕੇ ਦੇ ਨਾਲ ਜਦੋਂ ਸ਼ਿਸ਼ੇ ਨੂੰ ਸਮਰੱਥਾ ਦੀ ਹਾਸਲ ਹੋ ਜਾਂਦੀ ਹੈ, ਇਹ ਜ਼ਿੰਮੇਦਾਰੀ ਹੈ, ਹੁਣ ਇਹ ਸ਼ਿਸ਼ੇ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਇਸ ਰਸਤੇ ਨੂੰ ਕਿਤਨੀ ਦੇਰ ਦੇ ਵਿੱਚ ਪੂਰਾ ਕਰਦਾ, ਇੱਕ ਜਨਮ ਦੇ ਵਿੱਚ ਪੂਰਾ ਕਰਦਾ ਹੈ ਜਾਂ ਕਰੋੜ ਜਨਮ ਦੇ ਵਿੱਚ। ਵਿਚਾਰ ਕਰਕੇ ਦੇਖ ਲਓ, ਚਾਰ ਯੁਗਾਂ ਦੀ ਤਾਂ ਅਸੀਂ ਗਣਨਾ ਕਰਦੇ ਹਾਂ, ਜਦਕਿ ਇਹ ਸਮੇਂ ਦੀ ਰਚਨਾ ਅਨੰਤ ਕਾਲ ਤੋਂ ਚੱਲ ਰਹੀ ਹੈ, ਅਨੰਤ ਕਲਪਾਂ ਦੇ ਵਿੱਚ ਅਨੰਤ ਯੁਗਾਂ ਦੇ ਯੁੱਗ ਹੋ ਗਏ ਨੇ, ਇਹ ਜੀਵਾਤਮਾ ਨੂੰ ਉੱਥੇ ਫਸੇ। ਇਸ ਵਕਤ ਅਗਰ ਅਸੀਂ ਚਾਰ ਯੁੱਗ ਦੀ ਵੀ ਗੱਲ ਕਰੀਏ ਤਾਂ ਚੌਥੇ ਯੁੱਗ ਯਾਨੀ ਕਿ ਕਲਯੁੱਗ ਨੂੰ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ। ਕਲਯੁੱਗ ਸਤਯੁੱਗ ਤੋਂ ਲੈ ਕੇ ਕਲਯੁੱਗ ਦੇ ਵਿੱਚ ਯਾਨੀ ਕਿ 12,000 ਸਾਲ ਦੀ ਗਿਣਤੀ ਹੈ ਦੇਵਤਿਆਂ ਦੀ। ਹੁਣ 12,000 ਸਾਲ ਦੇਵਤਿਆਂ ਦੀ ਗਿਣਤੀ ਇਸ ਜਗਤ ਦੇ ਕਿਤਨੇ ਹਜ਼ਾਰ ਸਾਲ ਨੇ? 45 ਲੱਖ ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਆਤਮਾ ਨੂੰ ਇਸ ਚੋਕੜੀ ਯੁੱਗ ਦੇ ਵਿੱਚ ਫਸੇ ਹੋਏ। ਹੁਣ ਇਸ ਤੋਂ ਸੋਚ ਲਓ ਕਿ ਅਸੀਂ ਜਿਤਨੀਆਂ ਸਿਆਣਤਾਂ ਕੀਤੀਆਂ ਨੇ ਮਨੁੱਖੇ ਜਨਮ ਵਿੱਚ ਆ ਕਰਕੇ ਸਾਡੇ ਕਿਸੇ ਕੰਮ ਆਈਆਂ, ਇਹ ਕਿਤਨੀਆਂ ਹੀ ਸੇਵਾ ਅਸੀਂ ਕਰਨ ਲੱਗੇ ਹਾਂ, ਕਿਤਨੀਆਂ ਹੀ ਕਰ ਚੁੱਕੇ, ਕਿਤਨੇ ਹੀ ਕਰਮ ਅਸੀਂ ਕਟਵਾ ਚੁੱਕੇ, ਕਿਆ ਕਦੀ ਇਹਨਾਂ ਕਰਮਾਂ ਤੋਂ ਪਾਰ ਜਾ ਚੁੱਕੇ? ਵਿਚਾਰ ਕਰਕੇ ਦੇਖ ਲਓ, ਅਸੀਮ ਦੇ ਵਿੱਚੋਂ ਸੀਮਿਤ ਘਟਾਇਆ ਜਾਏ, ਮਾਈਨਸ ਕੀਤਾ ਜਾਏ ਤੇ ਵੱਡੇ ਦੇ ਵਿੱਚ ਅਸੀਮ ਬਚਦਾ, ਯਾਨੀ ਕਿ ਸੀਮਿਤ ਨਹੀਂ ਬਚਦਾ। ਉਸੇ ਤਰੀਕੇ ਦੇ ਨਾਲ ਜਿਹੜੀ ਸੰਗਤ ਅਸੀਂ ਕਰ ਰਹੇ ਹਾਂ, ਜਿਹੜੀ ਸੇਵਾ ਅਸੀਂ ਕਰ ਰਹੇ ਹਾਂ, ਸਾਡੇ ਅਨੰਤ ਪਾਪ ਕੀਤੇ ਗਏ ਨੇ। ਪਾਪ ਕੀ ਨੇ? ਪਾਪ ਔਰ ਪੁੰਨ ਦੋਨੋਂ ਆਤਮਾ ਵਾਸਤੇ ਬੰਧਨ ਹੈ, ਯਾਨੀ ਕਿ ਅਨੰਤ ਬੰਧਨ ਸਾਡੇ ਇਕੱਠੇ ਕੀਤੇ ਨੇ। ਅਨੰਤ ਪਾਪਾਂ ਦੇ ਵਿੱਚੋਂ, ਬੰਧਨਾਂ ਦੇ ਵਿੱਚੋਂ ਗੁਰੂ ਦੀ ਸੰਗਤ ਜਾਂ ਇਸ ਤਰੀਕੇ ਦੀ ਸੇਵਾ ਕਰਨ ਦੇ ਨਾਲ ਅਗਰ ਅਸੀਂ ਕਰੋੜਾਂ ਹੀ ਪਾਪ ਆਪਣੇ ਧੋ ਲਏ, ਯਾਨੀ ਕਿ ਗਿਣਤੀ ਦੇ ਵਿੱਚ ਆ ਗਏ ਕਿ ਕਰੋੜਾਂ ਹੀ ਅਰਬਾਂ ਹੀ ਪਾਪ ਧੋ ਲਏ, ਤੇ ਅਨੰਤ ਪਾਪਾਂ ਦੇ ਵਿੱਚੋਂ ਕਰੋੜਾਂ ਅਰਬਾਂ ਪਾਪ ਘਟਾ ਦਿਓ ਤੇ ਤੱਲੇ ਫਿਰ ਅਨੰਤ ਬਚ ਜਾਂਦਾ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ 45 ਲੱਖ ਸਾਲ ਤੋਂ ਵੱਧ ਸਮਾਂ ਹੋ ਗਿਆ ਅਸੀਂ ਆਪਣੇ ਪਾਪ ਅੱਜ ਤੱਕ ਨਹੀਂ ਧੋ ਸਕੇ, ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਸੀਂ ਅੱਜ ਵੀ ਫਸੇ ਬੈਠੇ ਹਾਂ ਇਸ ਚੋਕੜੀ ਯੁੱਗ ਦੇ ਆਖਰੀ ਪੜਾਵ ਮਹਾਕਾਲ ਯੁੱਗ ਦੇ ਵਿੱਚ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੈਸੀ ਭਿਆਨਕ ਰਚਨਾ ਰਚੀ ਹੋਈ ਹੈ, ਔਰ ਇਸ ਮਨ ਨੇ ਕਿਤਨੇ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਭਰਮਾ ਕੇ ਰੱਖਿਆ, ਔਰ ਇਹ ਤਾਲਾ ਅਸੀਂ ਅੱਜ ਤੱਕ ਨਹੀਂ ਖੋਲ ਸਕੇ। ਯਾਨੀ ਕਿ ਅਗਰ ਅਸੀਂ ਗੁਰੂ ਦੇ ਰਸਤੇ ਤੇ ਚੱਲੇ ਹੋਏ ਹੁੰਦੇ ਤੇ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੀ ਆਤਮਾ ਦਾ ਕਲਿਆਣ ਕਰ ਲਿਆ ਹੁੰਦਾ। ਪੂਰਾ ਜਨ ਕਾਰ ਕਮਾਵੇ ਕੋਈ, ਹੁਣ ਪੂਰਾ ਜਨ ਕਾਰ ਯਾਨੀ ਕਿ ਕਮਾਈ ਕਮਾਵੇ ਕੋਈ, ਕੌਣ ਕਮਾ ਸਕਦਾ ਇਸ ਕਾਰ ਨੂੰ, ਇਸ ਰਸਤੇ ਤੇ ਚੱਲ ਕੇ ਸੇਵਾ ਨੂੰ? ਪੂਰਾ ਜਨ ਹੁਣ ਕਿਆ ਅਸੀਂ ਅਧੂਰੇ ਬੈਠੇ ਹਾਂ? ਅਸੀਂ ਬੋਲ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਹੋਰ ਵੀ ਸੰਸਾਰ ਦਾ ਕਾਰ ਵਿਵਹਾਰ ਕਰ ਰਹੇ ਹਾਂ, ਤਾਂ ਪੂਰੇ ਦਾ ਕਿਆ ਅਰਥ ਹੈ? ਇਸ ਸ਼ਬਦ ਦੇ ਵਿੱਚ ਪੂਰੇ ਦਾ ਅਰਥ ਗੁਰੂ ਨਾਨਕ ਸਾਹਿਬ ਨੇ ਭੇਦ ਰੱਖਿਆ ਹੈ ਕਿ ਆਤਮਾ ਨੂੰ ਇਕੱਤਰਿਤ ਕਰ ਲੈਣਾ। ਹੁਣ ਚਵਾਂ ਯੁਗਾਂ ਦੇ ਵਿੱਚ ਗੁਰੂ ਨੇ ਜਿਹੜਾ ਰਸਤਾ ਦਿੱਤਿਆ, ਗੁਰੂ ਦੀ ਸੇਵਾ ਕੀ ਹੈ? ਗੁਰੂ ਦਾ ਦਿੱਤਾ ਗਿਆ ਰਸਤਾ, ਗੁਰੂ ਦੇ ਰਸਤੇ ਦੇ ਉੱਪਰ ਅਗਰ ਚੱਲ ਗਏ ਹੁੰਦੇ ਤੇ ਇਹ ਕਾਰ ਕਲਾ ਕਰ ਲਈ ਹੁੰਦੀ, ਯਾਨੀ ਕਿ ਕਿਰਿਆ ਨੂੰ ਅਪਣਾ ਲਿਆ ਹੁੰਦਾ। ਹੁਣ ਇਸ ਕਿਰਿਆ ਨੂੰ ਕਰਨ ਦੇ ਨਾਲ ਹੁੰਦਾ ਕਿ ਅਸੀਂ ਪੂਰੇ ਹੋ ਜਾਂਦੇ। ਪੂਰੇ ਕਿਸ ਤਰ੍ਹਾਂ? ਅਸੀਂ ਮਰਨ ਦੇ ਬਾਅਦ ਬੰਦੇ ਨੂੰ ਕਹਿੰਦੇ ਹਾਂ ਕਿ ਇਹ ਪੂਰਾ ਹੋ ਗਿਆ। ਹੁਣ ਵਿਚਾਰ ਕਰਕੇ ਦੇਖੋ, ਜਿਹੜਾ ਜਿੰਦੇ ਜੀ ਅਧੂਰਾ ਰਿਹਾ, ਜੰਮਿਆ ਅਧੂਰਾ, ਜੀਵਿਆ ਅਧੂਰਾ, ਤੇ ਮਰ ਕੇ ਕਿਵੇਂ ਪੂਰਾ ਹੋ ਗਿਆ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਔਰ ਇਹ ਸਾਰੇ ਭਰਮ ਨੇ। ਔਰ ਅਸੀਂ ਪੂਰੇ ਕਿਉਂ ਨਹੀਂ ਹੋ ਸਕੇ? ਕਿਉਂਕਿ ਅਸੀਂ ਗੁਰੂ ਦੀ ਸੇਵਾ ਯਾਨੀ ਕਿ ਗੁਰੂ ਦੇ ਦੱਸੇ ਰਸਤੇ ਤੇ ਚੱਲੇ ਹੀ ਨਹੀਂ। ਅਗਰ ਗੁਰੂ ਦੇ ਦੱਸੇ ਰਸਤੇ ਤੇ ਚੱਲੇ ਹੁੰਦੇ ਤੇ ਇਹ ਕਿਰਿਆ ਯਾਨੀ ਕਿ ਕਾਰ ਅਸੀਂ ਕਰ ਲਈ ਹੁੰਦੀ, ਆਪਣੇ ਆਪ ਨੂੰ ਪੂਰਾ ਹਾਸਲ ਕਰਕੇ ਅਸੀਂ ਇਹ ਕਮਾਈ ਕਰ ਲਈ ਹੁੰਦੀ। ਯਾਨੀ ਕਿ ਅਸੀਂ ਕਮਾਈ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਗਏ ਹੁੰਦੇ। ਤੇ ਅਸੀਂ ਪੂਰੇ ਕਦੋਂ ਹੋਵਾਂਗੇ? ਜਦੋਂ ਆਤਮਾ ਦੀ ਤਾਕਤ ਨੂੰ ਇਕੱਤਰਿਤ ਕਰ ਲਵਾਂਗੇ। ਜਦ ਤੱਕ ਇਹ ਆਤਮਾ ਦੀ ਤਾਕਤ ਇਕੱਤਰਿਤ ਨਹੀਂ ਹੋਏਗੀ, ਤਦ ਤੱਕ ਵਿਚਾਰ ਕਰਕੇ ਦੇਖ ਲਓ, ਅਸੀਂ ਅਧੂਰੇ ਹੀ ਹਾਂ। ਯਾਨੀ ਕਿ ਜੰਮੇ ਵੀ ਅਧੂਰੇ ਹਾਂ, ਇਸ ਵਕਤ ਜੀ ਵੀ ਅਧੂਰੇ ਰਹੇ ਹਾਂ, ਤੇ ਮਰਾਂਗੇ ਵੀ ਅਧੂਰੇ। ਯਾਨੀ ਕਿ ਜਿੰਦੇ ਜੀ ਅਗਰ ਅਸੀਂ ਅਨਪੜ੍ਹ ਰਹੇ ਤੇ ਮਰਨ ਦੇ ਬਾਅਦ ਅਸੀਂ ਡਿਗਰੀ ਵਾਲੇ ਨਹੀਂ ਹੋ ਸਕਦੇ। ਸਾਡਾ ਸੰਸਕਾਰ ਫਿਰ ਅਨਪੜ੍ਹ ਦਾ ਹੀ ਹੋਏਗਾ, ਪੜ੍ਹੇ ਲਿਖੇ ਦਾ ਜਾਂ ਕਿਸੇ ਗ੍ਰੈਜੂਏਟ ਡਾਕਟਰ ਇੰਜੀਨੀਅਰ ਦਾ ਤਖ਼ਤਾ ਜਾਂ ਬੋਰਡ ਲਗਾ ਕਰਕੇ ਸੰਸਕਾਰ ਨਹੀਂ ਕਰ ਦਿੱਤਾ ਜਾਏਗਾ। ਸੋ ਇਸ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਅਸੀਂ ਅੱਜ ਤੱਕ ਅਧੂਰੇ ਹਾਂ, ਤੇ ਉਸਦਾ ਇੱਕੋ ਹੀ ਕਾਰਨ ਸੀ ਕਿ ਅਸੀਂ ਗੁਰੂ ਦੀ ਸੇਵਾ ਨੂੰ ਹਾਸਲ ਨਹੀਂ ਕੀਤਾ। ਸੋ ਗੁਰੂ ਦੀ ਸੇਵਾ ਜਿਹੜੀ ਹੈ, ਇਹ ਇੱਕ ਮਹਾਨ ਵਿਸਤ੍ਰਿਤ ਔਰ ਵਿਆਪਕ ਅਰਥ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੀ ਹੈ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਤੁਕਾਂ ਬਿਸ਼ਕ ਛੋਟੀਆਂ ਸਧਾਰਨ ਨਜ਼ਰ ਆਉਂਦੀਆਂ ਨੇ, ਪਰ ਇਹਨਾਂ ਦੇ ਪਿੱਛੇ ਭੇਦ ਗੁਰੂ ਨਾਨਕ ਸਾਹਿਬ ਨੇ ਬੜੇ ਗਹਿਰੇ ਰੱਖੇ ਹੋਏ ਨੇ। ਔਰ ਇਹ ਭੇਦ ਸਿਰਫ ਸੱਚਖੰਡ ਤੋਂ ਹੀ ਸਾਡੀ ਝੋਲੀਆਂ ਹੀ ਤਕਸੀਮ ਕੀਤੇ ਜਾ ਸਕਦੇ ਨੇ, ਤੇ ਸਾਡਾ ਫਰਜ਼ ਬਣ ਜਾਂਦਾ ਕਿ ਇਸ ਸੇਵਾ ਲਫ਼ਜ਼ ਦੀ ਅਸੀਂ ਪੂਰਾ ਹਾਸਲ ਕਰਨ ਵਾਸਤੇ ਜਿਹੜਾ ਚੋਲਾ ਗੁਰੂ ਨਾਨਕ ਸਾਹਿਬ ਨੇ ਇਸ ਵਕਤ ਸਾਨੂੰ ਬਖਸ਼ਿਆ, ਬੜਾ ਉੱਤਮ ਔਰ ਕੀਮਤੀ ਚੋਲਾ ਹੈ, ਜਿਸ ਨੂੰ ਇਨਸਾਨ ਦਾ ਚੋਲਾ, ਇਨਸਾਨ ਦਾ ਜਨਮ ਕਿਹਾ ਜਾਂਦਾ। 84 ਲੱਖ ਪਿੰਜਰਿਆਂ ਦੇ ਬਾਅਦ ਇੱਕ ਮੌਕਾ ਉਸ ਅਕਾਲ ਪੁਰਖ ਦਾ, ਇਸ ਅਕਾਲ ਪੁਰਖ ਨੂੰ ਹੁਕਮ ਹੈ ਕਿ ਇੱਕ ਮੌਕਾ ਇਸ ਨੂੰ ਦਿੱਤਾ ਜਾਏ ਕਿ ਜਿਹੜੀ ਜੀਵਾਤਮਾ ਮੈਨੂੰ ਆ ਕਰਕੇ ਮਿਲਣਾ ਚਾਹੁੰਦੀ, ਬੜੇ ਸ਼ੌਕ ਨਾਲ ਮਿਲੇ। ਔਰ ਜਿਹੜੀ ਮਿਲਣਾ ਚਾਹੁੰਦੀ ਹੈ, ਅਨੰਤ ਕਾਲ ਤੋਂ ਜਦੋਂ ਵੀ ਮਨੁੱਖ ਜਨਮ ਦੇ ਵਿੱਚ ਆਉਂਦੇ ਹਾਂ, ਅਸੀਂ ਇਹ ਸੇਵਾ ਅਸੀਂ ਕਰਦੇ ਹਾਂ, ਇਹ ਕਮਾਈ ਅਸੀਂ ਕਰਦੇ ਹਾਂ ਜਿਹੜੀ ਇਸ ਵਕਤ ਵੀ ਅਸੀਂ ਕਰ ਰਹੇ ਹਾਂ, ਔਰ ਕਈ ਜਨਮਾਂ ਤੋਂ, ਅਨੰਤ ਜਨਮਾਂ ਤੋਂ ਮਨੁੱਖੇ ਜਨਮ ਵਿੱਚ ਆ ਕਰਕੇ ਕੀਤੀ ਹੈ। ਤੋ ਅਨੰਤ ਜਨਮਾਂ ਦਾ ਜਦੋਂ ਪੁੰਨ ਇਕੱਠਾ ਹੁੰਦਾ ਤੇ ਇਸ ਜੀਵਾਤਮਾ ਦਾ ਮੇਲ, ਕਰਮ ਹੋਵੇ ਤਾਂ ਸਤਿਗੁਰ ਮਿਲਾਏ। ਇਹ ਕਰਮ ਕਿਹੜੇ ਨੇ? ਇਹ ਇਹੀ ਕਰਮ ਨੇ ਜਿਹੜੇ ਅਸੀਂ ਥੋੜੇ ਬਹੁਤ ਅਪਣਾ ਰੱਖੇ ਨੇ। ਥੋੜੇ ਬਹੁਤ ਦਾ ਭਾਵ ਕੀ ਹੈ ਕਿ ਅਸੀਂ ਘੰਟਾ ਬੈਠ ਕੇ, 2 ਘੰਟੇ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਪੁਕਾਰ ਲਿਆ, ਜਾਂ ਥੋੜ੍ਹੀ ਬਹੁਤੀ ਇਮਾਨਦਾਰੀ ਕਰ ਲਈ, ਥੋੜ੍ਹਾ ਬਹੁਤਾ ਸੱਚ ਬੋਲ ਰਿਹਾ, ਯਾਨੀ ਕਿ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਆਪਣੇ ਘਰ ਦਾ, ਆਪਣੀ ਆਤਮਾ ਦੇ ਕਲਿਆਣ ਦਾ, ਉਹ ਅਸੀਂ ਥੋੜ੍ਹਾ ਬਹੁਤਾ ਕਰਦੇ ਹਾਂ, ਅਤੇ ਉਧਾਰ ਦਾ ਕੰਮ ਅਸੀਂ ਵਿਆਪਕ, ਵਿਸਤ੍ਰਿਤ ਔਰ ਇਤਨਾ ਕਰਦੇ ਹਾਂ ਕਿ ਸਾਨੂੰ ਫਿਰ ਜੋ ਹੈ ਜਨਮਾਂ ਦੇ ਗੇੜ ਦੇ ਵਿੱਚ ਜਾਣਾ ਪੈ ਜਾਂਦਾ। ਤੋ ਅਨੰਤ ਕਾਲ ਤੋਂ ਜਿਹੜੇ ਅਸੀਂ ਕਰਮ ਕਰਾਉਂਦੇ ਹਾਂ ਥੋੜ੍ਹੇ ਬਹੁਤ, ਜਦੋਂ ਇਹ ਇਤਨੇ ਸਾਰੇ ਇਕੱਠੇ ਹੋ ਜਾਂਦੇ ਨੇ ਕਿ ਭਰਪੂਰ ਕੜਾ ਭਰ ਜਾਂਦਾ, ਤਦ ਜਾ ਕਰਕੇ ਉਸ ਗੁਰੂ ਦੇ ਨਾਲ, ਸ਼ਬਦ ਦੇ ਨਾਲ ਮੇਲ ਹੁੰਦਾ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਨੂੰ ਹਾਸਲ ਕਰਨਾ। ਯਾਨੀ ਕਿ ਤਾਂ ਹੀ ਜਾ ਕਰਕੇ ਇਸ ਜੀਵਾਤਮਾ ਦਾ ਗੁਰੂ ਦੇ ਨਾਲ ਮੇਲ ਹੁੰਦਾ। ਤੇ ਮਤ ਕੋਈ ਜਾਣੇ ਕਿ ਅਸੀਂ ਅੱਖ ਬੰਦ ਕਰਕੇ ਲੈਣ 'ਚ ਲੱਗੇ, ਪਰਚੀਆਂ ਕੱਟ ਗਈਆਂ ਤੇ ਗੁਰੂ ਨੂੰ ਧਾਰ ਆਏ ਤੇ ਗੁਰੂ ਮਿਲ ਗਿਆ। ਇਹ ਗੁਰੂ ਇਤਨਾ ਸਸਤਾ ਨਹੀਂ ਹੈ ਭਾਈ ਕਿ ਲਾਈਨਾਂ 'ਚ ਲੱਗਿਆ ਮਿਲ ਜਾਵੇ, ਉਹ ਡੇਰੇ ਮੰਦਰ ਗੁਰਦੁਆਰਿਆਂ ਦੇ ਚੱਕਰ ਲਗਾ ਕਰਕੇ ਮਿਲ ਜਾਵੇ। ਇਹ ਬੜੀ ਕੀਮਤੀ ਦਾਸਤ ਹੈ, ਅਰਬਾਂ ਦੇ ਵਿੱਚੋਂ ਕਿਸੇ ਵਿਰਲਿਆਂ 'ਚੋਂ ਵਿਰਲੇ, ਯੁਗਾਂ ਦੇ ਵਿੱਚ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕਿ ਕਰਮ ਹੋਵੇ ਤਾਂ ਸਤਿਗੁਰ ਮਿਲਾ। ਸੇਵਾ ਸੁਰਤ ਸ਼ਬਦ ਜਿਤ ਲਾਏ, ਤਾਂ ਹੀ ਜਾ ਕਰਕੇ ਇਹ ਸੱਚੀ ਸੇਵਾ ਜਿਹੜੀ ਕਿ ਇਸ ਲਫ਼ਜ਼ ਦੇ ਵਿੱਚ ਵੀ ਪ੍ਰਗਟ ਹੁੰਦੀ ਹੈ ਕਿ ਸੁਰਤ ਦੇ ਦੁਆਰਾ, ਆਤਮਾ ਦੇ ਦੁਆਰਾ ਉਸ ਸ਼ਬਦ ਦੀ ਕੀਤੀ ਜਾਏ ਜਿਸ ਨੂੰ ਗੁਰੂ ਅਕਾਲ ਪੁਰਖ ਪਰਮਾਤਮਾ ਕਿਹਾ ਜਾਂਦਾ। ਸੋ ਪਹਿਲੇ ਬਚਨ ਦੇ ਵਿੱਚ ਹੀ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ 4 ਯੁਗਾਂ ਦੇ ਵਿੱਚ ਅਗਰ ਆਤਮਾ ਦਾ ਕਲਿਆਣ ਕਰਨ ਦਾ ਕੋਈ ਸਾਧਨ ਸੀ ਤੇ ਗੁਰੂ ਦੇ ਦੱਸੇ ਹੋਏ ਰਸਤੇ ਦਾ ਹੀ ਸੀ, ਔਰ ਅਗਰ ਅਸੀਂ 4 ਯੁਗਾਂ ਦੇ ਵਿੱਚ ਇਸ ਕਲਯੁੱਗ ਦੇ ਵਿੱਚ ਆ ਕਰਕੇ ਵੀ, ਜਿਹੜਾ ਕਿ ਬਹੁਤ ਹੀ ਲਾਭ ਮੰਦ ਹੈ, ਲਾਭ ਕਿਉਂ ਹੈ ਕਿ ਅਗਰ ਅਸੀਂ 7 ਯੁਗ ਦੇ ਵਿੱਚ 10 ਸਾਲ ਤਪ ਕਰਦੇ ਆ ਤੇ ਤ੍ਰੇਤੇ ਦੇ ਵਿੱਚ 1 ਸਾਲ, ਦੁਆਪਰ ਦੇ ਵਿੱਚ 1 ਮਹੀਨਾ, ਔਰ ਕਲਯੁਗ ਦੇ ਵਿੱਚ ਸਿਰਫ 1 ਦਿਨ ਰਾਤ ਦੇ ਵਿੱਚ ਉਸ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਵਿਚਾਰ ਕਰਕੇ ਦੇਖ ਲਓ, ਸਤਯੁਗ ਦੇ ਵਿੱਚ ਲੱਖਾਂ ਵਰਿਆਂ ਦੇ ਵਿੱਚ ਉਮਰ ਲੈ ਕਰਕੇ ਹਜ਼ਾਰਾਂ ਸਾਲ ਰਿਸ਼ੀ ਮੁਨੀਆਂ ਨੇ ਤਪ ਕੀਤੇ, ਤਦ ਵੀ ਜਾ ਕਰਕੇ ਉਹ ਗੁਰੂ ਦੇ ਇਸ ਰਸਤੇ ਨੂੰ ਹਾਸਲ ਨਹੀਂ ਕਰ ਸਕੇ। ਕਾਰਨ ਕੀ ਸੀ? ਕਿਉਂਕਿ ਇਹ ਰਸਤਾ ਗੁਪਤ ਰੂਪ ਦੇ ਵਿੱਚ ਸੀ, ਬਹੁਤ ਹੀ ਘੱਟ ਜੋ ਹੈ ਪ੍ਰਚਲਿਤ ਸੀ। ਇਸ ਵਕਤ ਜਿਤਨਾ ਕਿ ਕਾਲ ਦਾ ਜ਼ੋਰ ਹੈ, ਉਤਨਾ ਹੀ ਉਸ ਅਕਾਲ ਨੇ ਵੀ ਇਸ ਜਗ੍ਹਾ ਦੇ ਵਿੱਚ ਇਸ ਸਾਰੇ ਭੇਦ ਨੂੰ ਪ੍ਰਚਾਰਿਤ ਕੀਤਾ। ਕਿਸ ਤਰੀਕੇ ਦੇ ਨਾਲ ਜਗਤ ਵਿੱਚ ਦੇਖੋ, ਜਗ੍ਹਾ ਜਗ੍ਹਾ ਸਤਸੰਗ ਹੋ ਰਹੇ ਨੇ, ਇਹ ਅਸਮਾਨੀ ਤਾਕਤਾਂ ਇਸ ਭੇਦਾਂ ਨੂੰ ਪ੍ਰਗਟ ਕਰ ਰਹੀਆਂ ਨੇ। ਕਾਰਨ ਕੀ ਹੈ? ਇਸ ਕਾਰਨ ਕੀ ਆਤਮਾ ਦਾ ਕਲਿਆਣ ਹੋ ਜਾਏ, ਕਿਹੜੀ ਆਤਮਾ ਜਿਹੜੀ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਯਾਨੀ ਕਿ ਜਿਸ ਪਾਸੇ ਕਾਲ ਦਾ ਜ਼ੋਰ ਹੈ, ਦੂਸਰੇ ਪਾਸੇ ਇਸ ਦਾ ਲਾਭ ਵੀ ਹੈ। ਲਾਭ ਵੀ ਇਤਨਾ ਭਰਪੂਰ ਹੈ ਕਿ ਅਸੀਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਭਗਤੀ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਸਕਦੇ ਹਾਂ, ਜਿਸ ਦੇ ਨਾਲ ਸਾਡਾ ਆਵਾਗਮਨ ਜਿਹੜਾ ਅਨੰਤ ਕਾਲ ਤੋਂ ਚੱਲਿਆ ਆ ਰਿਹਾ, ਅੱਜ ਤੱਕ ਅਸੀਂ ਛੁੱਟ ਨਹੀਂ ਸਕੇ, ਉਹਦੇ ਵਿੱਚੋਂ ਛੁੱਟ ਜਾਈਏ।
ਅਕੋਟ ਨਾਮ ਤਨ ਹਰ ਤੋਟ ਨਾ ਹੋਈ,
ਅਖੁੱਟ ਨਾਮ ਹਰ ਤੋਟ ਨਾ ਹੋਈ। ਹੁਣ ਕਹਿੰਦੇ ਨੇ ਕਾਰ ਕਮਾਵੇ ਕੋਈ, ਜਿਹੜੇ ਪਹਿਲੇ ਵਚਨ ਸੀ ਕਾਰ ਦੀ ਕਮਾਈ, ਯਾਨੀ ਕਿ ਕਿਰਿਆ ਨੂੰ ਕਰਨ ਦੇ ਨਾਲ ਜਿਹੜੀ ਕਮਾਈ ਸੀ ਉਹ ਕਮਾਈ ਕਿਹੜੀ ਸੀ? ਕਹਿੰਦੇ ਨੇ ਅਖੁੱਟ ਨਾਮ ਤਨ, ਅਖੁੱਟ ਯਾਨੀ ਕਿ ਅਖੁੱਟ ਕਹਿੰਦੇ ਨੇ ਜਿਹੜਾ ਘਟਦਾ ਨਹੀਂ, ਖਤਮ ਨਹੀਂ ਹੁੰਦਾ। ਇਸ ਜਗਤ ਦੇ ਵਿੱਚ ਜਿਤਨੇ ਵੀ ਧਨ ਨੇ, ਜਿਤਨੇ ਵੀ ਖਜ਼ਾਨੇ ਨੇ, ਇਹ ਸਾਰੇ ਖੁੱਟ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਪੁਰ ਜਾਂਦੇ ਨੇ। ਹੁਣ ਵਿਚਾਰ ਕਰੋ, ਕੁਬੇਰ ਦਾ ਖਜ਼ਾਨਾ ਕਿਸੇ ਸਮੇਂ ਮੰਨਿਆ ਜਾਂਦਾ ਸੀ ਕਦੇ ਖਤਮ ਨਹੀਂ ਹੁੰਦਾ, ਅੱਜ ਕੁਬੇਰ ਕਿਸ ਜਗ੍ਹਾ 'ਤੇ ਹੈ ਕੋਈ ਨਹੀਂ ਜਾਣਦਾ। ਜਿਤਨੀਆਂ ਵੀ ਧਾਤੂਆਂ ਨੂੰ, ਪੱਥਰਾਂ ਨੂੰ ਅਸੀਂ ਕੀਮਤੀ ਸਮਝਦੇ ਹਾਂ, ਹੀਰੇ ਮੋਤੀ ਜਵਾਹਰਾਤ ਪਿਛਲੇ ਸਮੇਂ ਦੇ ਵਿੱਚ ਕਿਤਨੇ ਜ਼ਿਆਦਾ ਵਿਸਤ੍ਰਿਤ ਸੀ, ਤਾਂ ਹੀ ਜਾ ਕਰਕੇ ਉਸ ਨੂੰ ਅਖੁੱਟ ਧਨ ਨਾਮ ਦੀ ਜਿਹੜੀ ਕਿ ਹਰੀ ਦਾ ਇੱਕ ਗੁਣ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਇਸ ਨੂੰ ਪ੍ਰਾਪਤ ਕਰਨ ਦੇ ਬਾਅਦ ਉਸ ਦੇ ਵਿੱਚ ਕਦੀ ਵੀ ਕੋਈ ਕਮੀ ਨਹੀਂ
ਆਉਂਦੀ।
ਇਸ ਦਾ ਫਾਇਦਾ ਕੀ ਹੈ, ਲਾਭ ਕੀ ਹੈ? ਇੱਥੇ ਸਦਾ ਸੁਖ, ਇੱਥੇ ਇਹ ਆਤਮਾ ਸਦਾ ਲਈ ਸੁਖੀ ਹੋ ਜਾਂਦੀ ਹੈ। ਔਰ ਦਰ ਸੋਭਾ ਹੋਈ, ਦਰ ਕੀ ਹੈ? ਦਸਵਾਂ ਦੁਆਰ, ਯਾਨੀ ਕਿ ਸੱਚਖੰਡ ਜਾ ਕਰਕੇ ਉਸ ਨੂੰ ਸ਼ੋਭਾ ਦੀ ਪ੍ਰਾਪਤੀ ਹੁੰਦੀ ਹੈ। ਕਿਸ ਤਰੀਕੇ ਦੇ ਨਾਲ ਸੁੱਖ ਕਦੋਂ ਮਿਲਦਾ ਹੈ ਆਤਮਾ ਨੂੰ? ਆਤਮਾ ਦੀ ਇੱਕੋ ਹੀ ਜ਼ਰੂਰਤ ਹੈ, ਇੱਕੋ ਹੀ ਆਵਸ਼ਕਤਾ ਹੈ ਇਸ ਨਾਮ ਦੀ, ਯਾਨੀ ਕਿ ਪਰਮਾਤਮਾ ਦੀ। ਇਸ ਪਰਮਾਤਮਾ ਨੂੰ ਜਦੋਂ ਵੀ ਜਿਸ ਵੀ ਯੁੱਗ ਕਾਲ ਦੇ ਵਿੱਚ ਇਹ ਪ੍ਰਾਪਤ ਕਰ ਲਏਗੀ, ਇਹ ਸਦਾ ਲਈ ਸੁਖੀ ਹੋ ਜਾਏਗੀ। ਔਰ ਜਿਤਨੀਆਂ ਵੀ ਜ਼ਰੂਰਤਾਂ ਇਸ ਜਗਤ ਦੇ ਵਿੱਚ ਅਸੀਂ ਲੈ ਕਰਕੇ ਪ੍ਰਚਾਰਿਤ ਕਰਦੇ ਹਾਂ, ਇਹ ਸਾਰੀਆਂ ਮਨ ਦੀਆਂ, ਸਰੀਰ ਦੀਆਂ ਨੇ, ਬੁੱਧੀ ਦੁਆਰਾ ਘੜੀਆਂ ਗਈਆਂ ਨੇ। ਔਰ ਇਹ ਸਾਰੀਆਂ ਜਿਤਨੀਆਂ ਵੀ ਮਰਜ਼ੀ ਹਾਸਲ ਕਰ ਦਿਓ, ਲਸਟ ਜਿਹੜੀ ਹੈ ਬਦਲ ਜਾਂਦੀ ਹੈ, ਕਾਮਨਾ ਇੱਛਾ ਜਿਹੜੀ ਹੈ ਉਹ ਕਾਮ ਜਿਹੜਾ ਬਦਲ ਜਾਂਦਾ, ਪਰ ਕਦੀ ਵੀ ਉਹਦੀ ਪੂਰਤੀ ਨਹੀਂ ਹੁੰਦੀ। ਪੂਰਤੀ ਕਿਸ ਦੀ ਹੁੰਦੀ ਹੈ? ਆਤਮਾ ਦੀ। ਕਿਉਂ? ਆਤਮਾ ਆਪਣੇ ਆਪ ਦੇ ਵਿੱਚ ਪੂਰਨ ਹੈ, ਔਰ ਭਰਪੂਰ ਮਾਤਰਾ ਯਾਨੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਬਾਅਦ ਇਹ ਭਰਪੂਰ ਯਾਨੀ ਕਿ ਬੂੰਦ ਸਮੁੰਦਰ ਦੇ ਵਿੱਚ ਮਿਲ ਕਰਕੇ ਉਸੇ ਦਾ ਰੂਪ ਹੋ ਜਾਂਦੀ ਹੈ, ਫਿਰ ਉਸ ਤੋਂ ਅਲੱਗ ਨਹੀਂ ਹੋ ਸਕਦੀ। ਤਾਂ ਬਿਲਕੁਲ ਸਪਸ਼ਟ ਹੋ ਜਾਂਦਾ ਇਸ ਵਚਨ ਦੇ ਵਿੱਚ ਕਿ ਜਦ ਤੱਕ ਅਸੀਂ ਉਸ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਲੈਂਦੇ, ਤਦ ਤੱਕ ਇਸ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਔਰ ਇਸ ਨਾਮ ਨੂੰ ਪ੍ਰਾਪਤ ਕਰਨ ਦੇ ਨਾਲ ਇਹ ਆਤਮਾ ਜਦੋਂ ਸਾਰੇ ਮੰਡਲਾਂ ਨੂੰ ਤੈਅ ਕਰਦੀ ਹੋਈ ਸੱਚਖੰਡ ਪਹੁੰਚ ਜਾਂਦੀ ਹੈ, ਤੇ ਉਸ ਨੂੰ ਮਾਨ ਪ੍ਰਾਪਤ ਹੁੰਦਾ ਹੈ। ਕੀ ਮਾਨ ਪ੍ਰਾਪਤ ਹੁੰਦਾ ਹੈ? ਕਿ ਜਿਹੜੀ ਸਮਰੱਥਾ ਇਸ ਦੇ ਵਿੱਚ ਨਹੀਂ ਹੈ, ਉਹ ਸਮਰੱਥਾ ਅਕਾਲ ਪੁਰਖ ਦੀ ਗੋਦ ਦੇ ਵਿੱਚ ਇਸ ਦੇ ਝੋਲੀ ਤਕਸੀਮ ਕੀਤੀ ਜਾਂਦੀ ਹੈ, ਜਿਸ ਦੇ ਨਾਲ ਉਸ ਤੋਂ ਵੀ ਉੱਪਰ ਉਹ ਅਸਲੀ ਤਾਕਤ ਜਿਸ ਨੂੰ ਸਿਰਜਣਹਾਰ ਬੇਪਰਵਾਹੇ ਕਿਹਾ ਗਿਆ, ਅਲਖ ਅਗਮ ਔਰ ਅਨਾਮੀ ਮੰਡਲਾਂ ਦੇ ਵਿੱਚ ਜੋ ਆਪਣੀ ਧੁਨ ਨੂੰ ਆਪਣੀ ਮਸਤੀ ਦੇ ਵਿੱਚ ਮਸਤ ਹੈਗਾ, ਉੱਥੇ ਤੱਕ ਪਹੁੰਚਣ ਦੇ, ਮਿਲਣ ਦੇ ਕਾਬਿਲ ਬਣ ਜਾਂਦਾ, ਜਿਸ ਦਾ ਕਿ ਇਹ ਅੰਸ਼ ਹੈ। ਇਹ ਮਾਨ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ, ਜਿਸ ਮਾਨ ਨੂੰ ਪ੍ਰਾਪਤ ਕਰਨ ਦੇ ਬਾਅਦ ਉਸ ਨੂੰ ਇਹ ਜਨਮ ਔਰ ਮਰਨ ਦੇ ਵਿੱਚ ਯਾਨੀ ਕਿ 84 ਲੱਖ ਪਿੰਜਰਿਆਂ ਦੇ ਵਿੱਚ ਛਿੜ ਤੋਂ ਨਹੀਂ ਆਉਣਾ ਹੁੰਦਾ, ਔਰ ਇਸ ਸੁੱਖ ਤੋਂ ਬਚ ਜਾਂਦੀ ਹੈ, ਔਰ ਉਸ ਜਗ੍ਹਾ ਦਰਗਾਹ ਦੇ ਵਿੱਚ ਇਸ ਨੂੰ ਮਾਨ ਦੀ ਪ੍ਰਾਪਤੀ ਹੁੰਦੀ ਹੈ।
ਆਪ ਪਛਾਣੇ ਮਨ ਨਿਰਮਲ ਹੋਈ,
ਇਹ ਮਨ ਕਦੋਂ ਨਿਰਮਲ ਹੋ ਸਕਦਾ? ਜਦੋਂ ਆਪ ਦੀ ਪਛਾਣ ਹੋ ਜਾਏ। ਆਪ ਕੌਣ ਹੈ? ਆਪ ਕੋਈ ਸਰੀਰ ਨਹੀਂ ਹੈ, ਆਪ ਆਤਮਾ ਹੈ। ਔਰ ਆਤਮਾ ਦੀ ਤਾਕਤ ਨੂੰ ਇਕੱਤਰਿਤ ਕਰ ਲੈਣਾ, ਆਤਮਾ ਦੀ ਤਾਕਤ ਕਿੱਥੇ ਹੈ? ਇਹ ਕਿਰਨਾ ਮਨ ਦੇ ਕੋਲ ਹੈ, ਔਰ ਮਨ ਕਿੱਥੇ ਹੈ? ਇੰਦਰੀਆਂ ਦੇ ਕੋਲ ਹੈ, ਔਰ ਇੰਦਰੀਆਂ ਕਿੱਥੇ ਨੇ? ਸੰਸਾਰ ਦੇ ਵਿੱਚ ਹੈ। ਇਸ ਤਰੀਕੇ ਦੇ ਨਾਲ ਆਤਮਾ ਦੀ ਤਾਕਤ ਜਿਹੜੀ ਹੈ ਸੰਸਾਰ ਦੇ ਵਿੱਚ ਫਸ ਜਾਂਦੀ ਹੈ, ਔਰ ਜਦ ਤੱਕ ਅਸੀਂ ਸੰਸਾਰ ਦੀ ਅਸਕਤੀ ਨੂੰ ਤਿਆਗਦੇ ਨਹੀਂ, ਆਪਣੀ ਇਸ ਤਾਕਤ ਨੂੰ ਇਕੱਤਰਿਤ ਨਹੀਂ ਕਰਦੇ, ਤਦ ਤੱਕ ਅਸੀਂ ਕਦੇ ਵੀ ਉਸ ਪਰਮਾਤਮਾ ਨੂੰ ਮਿਲਣ ਔਰ ਇਹ ਸੱਚੀ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਨ ਦੇ ਕਾਬਿਲ ਹੋ ਹੀ ਨਹੀਂ ਸਕਦੇ।
ਜੀਵਨ ਮੁਕਤ ਹਰ ਪਾਵੇ ਸੋਈ,
जीवन मुकत हर पावे सोई, जींदे जी मर के, जींदे जी मुक्ति हो करके, जींदे जी यानी कि इस शरीर दे विच असी रह करके अपने आप नू जीवित कहंदे आ, ते मरांगे कदों, जदों असी नौ द्वारा चो निकल जावांगे, जदों आत्मा इस कबर दे विचों निकल जाएगी। यानी कि कबर की है, इस शरीर दे नौ द्वारे कबर कहे गए ने, और जदों दोनों अखा दे पिछे एक सुक्ष्मना नाड़ी हैगी है, बहुत ही महीन मोहरी है, ऐसा छिद्र है जड़ा कि इन्हां अखा दे नाल असी देख ही नहीं सकते, वाल दे भी सोवे हिस्से दे बराबर है। इहदे विचों जदों आत्मा निकल जाएगी, उदों ही जा करके असी कह सकते हैं कि असी जिंदे जी मर चुके, और जब तक असी जिंदे जी नहीं मरांगे तब तक असी कुछ भी हासिल नहीं कर सकते।
हर गुण गावे मते उत्तम होई,
हर गुण गावे, हरि दा गुण की हैगा, हरि दे गुण, इस जगह नाम नू गुण किया गया, सिर्फ लफ्जां दा ही फेर है और पिछे भेद रखे गए ने। यानी कि यह नाम रूपी गुण नू अगर असी प्राप्त कर लीए ते तां ही जा करके असी दरगाह दे विच मान प्राप्त कर सकदे। सहजे सहज समावेश होई, कोई जादू मंत्र दा खेल नहीं है कि नाम ले आए अमृत पी आए तो जादू मंत्र हो गया जी, इस दे नाल कुछ भी नहीं जे बनने वाला है, सब साधन ने, और सीमित साधना दे नाल असीब नू प्राप्त नहीं किया जा सकता। यह लड़ाई करन वास्ते इस जीवात्मा नू दिते गए औजार ने, बिल्कुल स्पष्ट तौर पर बचना याद रखो और अपनी झोलिया खुला करके तकसीम कर लो। क्यों? क्योंकि असं भरमा के बैठे हाँ कि असी कोई विशेष क्रिया कर रहे हैं तो साडा उधार हो जाएगा, ना अज तक होया ना हो रहा ना अगे होएगा जे जब तक इन औजारा का साधना का इस्तेमाल नहीं करा। अगर सानू छैनी हथौड़ी दिती गई है दीवार च मोहरी करन वास्ते, असी छैनी हथौड़ी लै करके भंगड़े पाण लग गए तो दीवार च मोहरी कौन करेगा, दूसरे पासे की हो रहा पता किवें चलेगा। अगर दूसरे पासे प्रकाश नू प्राप्त करना चाहते हैं तो छैनी हथौड़े का इस्तेमाल करना पेगा। जो जो असी इस्तेमाल करांगे दीवार च मोहरी होंदी जाएगी, और जो जो असी मोहरी करते जावांगे ये पर्दे हटते जाणगे, दूसरे पासे का प्रकाश प्रगट होता जाएगा। उसे तरीके दे नाल बिल्कुल स्पष्ट गुरु नानक साहब उपदेश करते हैं कि यह सारी किरिया गलां दी नहीं है, कमाई दी है। यानी कि कमाई कीते बिना यह आत्मा पूरी नहीं हो सकती, और आत्मा पूरी होए बिना कदे भी उस प्रकाश का दीदार नहीं हो सकता। दूजे भाई ना सेविया जाए, दूजा की है इस संसार नू द्वैतता दा भाव किया गया। जब तक आत्मा दी इस संसार दे नाल आ सकती है यह द्वैतता दा भाव है, और ऐसे भाव नू लै करके यह सेवा नहीं की जा सकती। यानी कि इस रस्ते दे उत्ते चलिया ही नहीं जा सकता। कारण की है? वस्तु पदार्थ और संबंध यह जीवात्मा नू बंद करके रखते ने। आत्मा की ताकत मन दे कोल है, और मन की इंद्रियां, और इंद्रियां ने इन्हां संबंधां दे विच वस्तुआं दे विच पदार्थां दे विच फसा रखी है, और दिन रात असी चिंतन करते हैं इन्हां वस्तुआं दा पदार्थां दा संबंधां दा। ते इस चिंतन नू मारन वास्ते तोड़न वास्ते एक नवा चिंतन दिता जांदा है कि अकाल पुरख दा तुसी चिंतन करना चाहते हो, ते गुरु नानक साहब ने सत नाम दा चक्कर चलाया। यानी कि उस परमात्मा नू सच कह करके सत नाम कहा, ते सत नाम दा जप करन वास्ते दिता। क्यों? क्योंकि असी जप किदा कर रहे हैं, संसार दा, संसार दे जप नू कटन वास्ते सत नाम दा अकाल पुरख दा जप दिता गया। ते ये सीमित इंद्री रूपी जप दे विच अगर असी रहे, हर हर मुख ते बोलना मन बुठा जोक्ष होई, बिल्कुल स्पष्ट गल है कि हर हर असी अगर जबान दे नाल करते रहांगे ते कदे भी सुख की प्राप्ति नहीं हो सकती। मन बुठा सुख होई, मन बुठ मन जड़ा उस दे नाल जुड़ जाए, मन जपन लग जाए, क्योंकि मन संसार नू जप रहा। संसार की जगह अगर इस अकाल पुरख के नाम नू जपन लग जाए तो सुख की प्राप्ति यानी कि अंतर दे विच आत्मा एकत्रित हो सकती है, और उस शब्द नू मिलन दे बाद बाकी का रस्ता भी कोई छोटा नहीं है कि इस छोटे जे समय दे विच असी स्पष्ट कर दईए, पर इशारियां दे रूप विच स्पष्ट किया जाता है कि अंतर दे विच जा करके उस प्रकाश और आवाज के जरिए ही इस आत्मा का कल्याण हो सकता है। पर कदों? जदों द्वैता का भाव छड़े। अगर द्वैता का भाव नहीं छड़ेगी तो जितने मर्जी कुंड दे कुंड अमृत दे काली कर दे, जितने मर्जी करोड़ अरबा सतगुरां दे कोल जा करके खरबा ही नाम लै ले, इस आत्मा का कल्याण नहीं हो सकता। अज तक नहीं होया तो अगे किस कल्पना नू लै करके असी बैठे हाँ कि साडा कल्याण हो जाएगा। अख तो बंद करके हथ ते हथ धरी बैठे हाँ, सानू तो इतनी भी शर्म नहीं आती कि साडी प्राण शक्ति जड़ी खत्म होंदी जा रही है, फिर भी मूड बनी बैठे हाँ कि असी नाम लै लिया अमृत छक लिया, अज तक कल्याण नहीं होया तो कि कल्पना करके बैठे हाँ कि कल्याण हो जाएगा। इस करके जगा रहे ने सतगुरु सचखंड दो कि जागो, श्वासा की दौलत जड़ी है यह विरथ ही जा रही है, यह द्वैता के भाव के खत्म होती जा रही है। इस दे विचों निकलो, जब तक संसार दे विचों नहीं निकलोगे, इस शरीर नू संसार चो नहीं कटोगे तद तक यह गुरु की सेवा हो ही नहीं सकती। और जड़ी सेवा का भरम लै करके बैठे हाँ यह तो असी अनंत काल तो अनंत समय गुरु के कोल जा करके की है, पर कदे भी इस पूरे शरीर की समर्था हासिल नहीं कर सके। कारण कि गुरु के उपदेश किए रस्ते असी अमली जामा पहनाया ही नहीं। तो जड़ा अमल करने वास्ते इस वक्त सचखंड तो उपदेश दिता जा रहा, जड़े इस अपना लैणगे कल्याण उन्हें ही जीवात्मा का होएगा। तुम सुन रहे हो, सुन के अपनाओगे तो कल्याण होएगा। मैं व्याख्या कर रहा, मैं अपनावांगा, मेरा कल्याण होएगा। मत कोई जाने कि इतने बैठ करके असी प्रचार कर देवांगे, सत्संग करन लग जावांगे तो साड़ी आत्मा का कल्याण हो जाएगा। तो यह भी वही सेवा का अर्थ है जेड़े कि अर्थ असी अधूरे लै करके बैठे हाँ। इस आत्मा का कल्याण उदों ही होएगा जदों की इस रस्ते दे उत्ते अमल करेगी, चाहे इतने बैठ करके व्याख्या कर दे, चाहे सामने बैठ करके सुन लवे, चाहे किसी किताब नूं पढ़ लवे, चाहे इस जगत दे विच गुरु दे कोलों सुन लवे, कोई फर्क नहीं पै जांदा। चवो जुगा दे विच अगर आत्मा का कल्याण होया तो गुरु की सेवा गुरु के दसे हुए रस्ते नूं अपना लैण दे बाद होया। जिसने रस्ते नूं नहीं अपनाया उसने गुरु की सेवा नूं हासिल ही नहीं किया। तो विचार करके देख लो, जितनी मर्जी महान ड्यूटियां असीं दे लईए, निचले और उतले मंडलां चले जावांगे, तन और मन के पिंजरे सानूं मिल जाणगे, पर इस आत्मा का कल्याण कदी नहीं होएगा। आत्मा का कल्याण उदों ही होएगा जदों असीं इस रस्ते नूं अमली जामा पहना देंगे। होमे माइया महाबिखाई, होमे की ये हंकार है, हंकार दे नाल प्यार करना। हंकार की ये शरीर हंकार है, अगर ये शरीर ना होए तो आत्मा हंकार किस दे उपर करेगी। आत्मा नू परम दिता गया है मन ने बुद्धि दे जरिए, बुद्धि जड़ी है इस वक्त मन दे अधीन है। मन कदों निर्मल होंदा है जो बुद्धि जड़ी है आत्मा दे अधीन हो जाती है। ये सारिया दलीलों के विचों असी निकल जाते हैं, ता ही जा करके मन निर्मल होंदा है, और ता ही जा करके इस सृष्टि के भेद नू जान के असी आत्मा नू इस संसार चो कढ़न दे काबिल बन सकते हैं।
कुटुंब ग्रह मोया माई,
पुत्र कुटुंब बिल्कुल स्पष्ट उपदेश करते हैं पुत्र दे बारे, परिवार दे बारे, घर दे बारे। कहते ने यह महाबिख है, जहर है संसार, और आप सारे जहर खाण च लगे हुए। मोह माया बिल्कुल स्पष्ट गल है कि मोह दे विच आ करके इस संसार दे वस्तु पदार्थ और संबंधा नू लै करके असी माया दे विच फस रहे हैं। तीन गुणी माया, यानी कि कैसी माया, एक सृष्टि नू रचना करती है, दूसरी चलांदी है, तीसरी खत्म करती है। एका माई जुक्त ब्याई, तीन चेले परवान, एक संसारी एक भंडारी एक लाए दीवान, जिव ते पावे तिवे चलावे जिव होवे फरमान, ओ वेखे ओ ना नदर ना आवे बोता है विधान। गुरु नानक साहब जप जी साहब बिल्कुल स्पष्ट करते हैं कि उस परमात्मा ने जिहड़ा काल पुरुष की गणना की है उसके तीन गुण ने, एक संसारी एक भंडारी एक दीवान, बिल्कुल स्पष्ट एक बनाता है, एक चला रहा, एक खत्म कर रहा है। तो जिस तरीके दे नाल हुक्म होंदा जांदा उस तरीके दे नाल एक गुण काम करते जांदे ने, और वो काल जो है अपने गुणा नूं काम करदे आ देख रहा है। पर यह गुण ब्रह्मा विष्णु और महेश अज तक अपने गुरु पिता काल नूं नहीं देख सकते। जिस तरह वो चलांदा है चली जा रहे ने, यानी कि यह भी 84 दे गेड़ दे विच ने, और आपां सारे इन्हां दी पूजा करन च लगे हैं, इन्हां दी खेतड़ियां बीज रहे हैं। तो काल की खेती नूं बीज करके अकाल की प्राप्ति किस तरह हो जाएगी? अकाल रूपी किसान तो ही आएगा जदों अकाल की खेती बीजी होएगी। काल की खेती नूं तो काल ही कट्टण आएगा जदों अख बंद होएगी। चपटा मार के इस काल ने इस सुरत नूं लै जाना, उस वेले क्या हाल होएगा? सारे रोंदे पिटदे रह जाणगे, ना वो दुख अपना दस सकती है, और ना सानू समझ आंदा ये भेद मरण के बाद का की बनिया इस आत्मा का। तो सचखंड तो जितने भी भेद दिते जाते हैं ये आत्मा के कल्याण वास्ते दिते जाते हैं, कोई मत या धर्म चलाने वास्ते नहीं, या कोई नवी किरिया जिस तरीके की सचखंड तो चलाई जा रही है। असी कितने तरीके के विघन इन्हां दे विच पाउंदे आ, अपने ढंग नाल चलाने की कोशिश करते हैं, कारण ईर्षा द्वैसता और मान सम्मान दिखाते, और इस तो इलावा कुछ भी नहीं है। और ईर्षा द्वैसता क्या विचार करके देख लो, देव मुल्कां दे विच नहीं है, विखुंडां दे विच नहीं है, उत्थे जा करके तुसी देखो इतनी ईर्षा और द्वैसता है कि अंदर नूं यही खतरा पिया रहिंदा है कि किसी भी मुल्क दे विच कोई इतना तप ना कर ले, इतना दान पुण ना कर ले कि मेरी कुर्सी खो ली जाए। इस तो वड्डी ईर्षा क्या होएगी? और उसके रस्ते दे विच इतने रोड़े, इतने रस्तियां दे विच रुकावटां खड़ियां करदा है। इतिहास पढ़ के देखो कि अंदर ने किस तरीके नाल ऋषि मुनियां नूं ਪਥ ਪ੍ਰਸ਼ਟ ਕਰਨ ਵਾਸਤੇ ਰੁਕਾਵਟਾਂ ਪਾਈਆਂ ਅਤੇ ਅਸੀਂ ਵੀ ਕਿਸੇ ਇੰਦਰ ਕੋਲੋਂ ਘੱਟ ਥੋਣੀ ਆ ਕਿ ਸੱਚਖੰਡ ਤੋਂ ਜਿਹੜੀ ਕਿਰਿਆ ਚਲਾਈ ਜਾਂਦੀ ਹੈ ਉਸ ਕਿਰਿਆ ਨੂੰ ਆਪਣੇ ਢੰਗ ਦੇ ਨਾਲ ਸਿਰਫ ਮਾਨ ਔਰ ਸਨਮਾਨ ਦੀ ਖਾਤਰ ਆਪਣੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ ਉਸ ਅਕਾਲ ਪੁਰਖ ਦੀ ਤਾਕਤ ਨੂੰ ਕਿ ਜਿਹੜੀ ਵੀ ਕਿਰਿਆ ਚਲਾ ਜਾ ਰਹੀ ਹੈ ਸਾਨੂੰ ਤਾਂ ਉਸਦੇ ਭੇਦ ਦਾ ਕੀ ਪਤਾ ਚੱਲਣਾ ਹੈ, ਸਾਨੂੰ ਤਾਂ ਖਬਰ ਹੀ ਨਹੀਂ ਕਿ ਅੰਦਰੋਂ ਹੀ ਅੰਦਰ ਚਾਲ ਕਿਹੜੀ ਚੱਲੀ ਜਾ ਰਹੀ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੀ ਚਾਲ ਉਸ ਅਕਾਲ ਪੁਰਖ ਨੇ ਚੱਲੀ ਹੈ ਔਰ ਅਸੀਂ ਕਿਹੜੀ ਸਮਝ ਰਹੇ ਸੀ, ਔਰ ਸਾਰੀਆਂ ਹੀ ਗੋਟਾਂ ਪੂਰੀ ਕਬੱਡੀ ਦਾ ਖੇਲ ਇੱਕੋ ਚਾਲ ਦੇ ਵਿੱਚ ਇਸ ਪਾਲੇ ਤੋਂ ਬਾਹਰ ਹੋ ਜਾਏਗਾ, ਉਸ ਵਕਤ ਅਸੀਂ ਕਰ ਵੀ ਕੁਝ ਨਹੀਂ ਸਕਾਂਗੇ। ਕਾਰਨ ਕਿ ਜਿਹੜੀ ਪ੍ਰਾਣ ਸ਼ਕਤੀ ਸਾਨੂੰ ਮਿਲੀ ਸੀ ਅਸੀਂ ਧੋਖੇ ਦੇ ਵਿੱਚ ਉਸ ਕਾਲ ਨੂੰ ਭੇਟਾ ਕਰ ਦਿੱਤੀ। ਕਾਰਨ ਈਰਸ਼ਾ ਦਵੈਸਤਾ ਦੇ ਵਿੱਚ ਆ ਕਰਕੇ ਸਿਰਫ ਮਾਨ ਔਰ ਸਨਮਾਨ ਨੂੰ ਕਾਇਮ ਕਰਨ ਵਾਸਤੇ, ਸੋ ਅਸੀਂ ਇਸ ਸ੍ਰਿਸ਼ਟੀ ਦਾ ਅਨੰਤ ਕਾਲ ਤੋਂ ਹਿੱਸਾ ਬਣੇ ਹੋਏ ਹਾਂ। ਅੱਜ ਤੱਕ ਆਤਮਾ ਦਾ ਕਲਿਆਣ ਸਿਰਫ ਇਸ ਕਰਕੇ ਨਹੀਂ ਕਰ ਸਕੇ ਕਿਉਂਕਿ ਅਸੀਂ ਦਵੈਸਤਾ ਦੇ ਭਾਵ ਨੂੰ ਤਿਆਗ ਹੀ ਨਹੀਂ ਸਕੇ।
ਮਨਮੁਖ ਅੰਧਾ ਜਾਈ,
ਮਨਮੁਖੀ ਜੀਵ ਅੰਧੇ, ਮਨਮੁਖੀ ਨੂੰ ਅੰਧਾ ਕਿਹਾ। ਦੋ ਹੀ ਗੱਲਾਂ ਨੇ, ਜਾਂ ਤੇ ਗੁਰੂ ਦੇ ਹੁਕਮ ਉੱਪਰ ਚੱਲਦਾ ਉਹ ਗੁਰਮੁਖ ਕਹਲਾਉਂਦਾ, ਜਿਹੜਾ ਮਨ ਦੇ ਹੁਕਮ ਉੱਪਰ ਚੱਲਦਾ ਉਹ ਮਨਮੁਖ ਕਹਲਾਉਂਦਾ। ਅਨੰਤ ਕਾਲ ਤੋਂ ਅਸੀਂ ਮਨ ਨੂੰ ਤ੍ਰਿਪਤ ਕਰਨ 'ਚ ਲੱਗੇ ਹਾਂ, ਅਸੀਂ ਮਨਮੁਖੀ ਹਾਂ। ਇਸ ਕਰਕੇ ਅੰਧਾ ਆਵੇ ਜਾਈ, ਇਸ ਦੇ ਹੁਕਮ ਦੇ ਵਿੱਚ ਅਪਣਾਈ ਗਈ ਹਰ ਕਿਰਿਆ ਜਿਹੜੀ ਹੈ ਇਸ ਜੀਵਾਤਮਾ ਨੂੰ ਆਵਾਗਮਨ ਦੇ ਵਿੱਚ ਹੀ ਰੱਖਦੀ ਹੈ, ਇਸ ਦਾ ਕਲਿਆਣ ਕਦੀ ਨਹੀਂ ਹੋਣ ਦਿੰਦੀ। ਸੱਚਖੰਡ ਤੋਂ ਇਹ ਭੇਗ ਅਨੰਤ ਕਾਲ ਤੋਂ ਪ੍ਰਗਟ ਕੀਤੇ ਗਏ ਨੇ। ਸਭੇ ਗੱਲਾਂ ਜਾਣਦੀਆਂ, ਸਾਰੀਆਂ ਹੀ ਗੱਲਾਂ ਜਾਣਦੇ ਨੇ, ਜਾਣਨ ਦੇ ਬਾਅਦ ਵੀ ਕਹਿੰਦੇ ਨੇ ਸੁਣ ਕੇ ਚੁੱਪ ਕੀ ਆ। ਚੁੱਪ ਦਾ ਭਾਵ ਕੀ ਇਹ ਕਿ ਇਸ ਵਕਤ ਅਸੀਂ ਸਾਰੇ ਚੁੱਪ ਬੈਠ ਕੇ ਸੁਣ ਰਹੇ ਹਾਂ, ਇਹ ਚੁੱਪ ਦੀ ਗੱਲ ਨਹੀਂ ਹੈ। ਚੁੱਪ ਦਾ ਭਾਵ ਹੈ ਕਿ ਇਹ ਸਾਰੇ ਭੇਦ ਜਾਣਨ ਦੇ ਬਾਅਦ ਵੀ ਅਨੰਤ ਕਾਲ ਤੋਂ ਅਸੀਂ ਇਸ ਰਸਤੇ ਨੂੰ ਸੇਵਾ ਨੂੰ ਕਦੀ ਨਹੀਂ ਕਮਾਇਆ। ਅਗਰ ਕਮਾ ਲਿਆ ਹੁੰਦਾ ਯਾਨੀ ਕਿ ਅਸੀਂ ਚੁੱਪ ਨਾ ਰਹੇ ਹੁੰਦੇ ਤੇ ਅਸੀਂ ਆਤਮਾ ਦਾ ਕਲਿਆਣ ਅਵਸ਼ ਕਰ ਲਿਆ ਹੁੰਦਾ।
ਕਦੀ ਸੁਰ ਤੇ ਨਲਦੀਆਂ ਮਾਇਆ ਮੋੜੀਆਂ,
ਕਦੀ ਵੀ ਇਸ ਆਤਮਾ ਨੂੰ ਸੰਸਾਰ ਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਮਾਇਆ ਮੋਹ ਦੇ ਵਿੱਚ ਹੀ ਫਸੇ ਰਹਿ ਗਏ, ਯਾਨੀ ਕਿ ਇਸਤਰੀ ਪੁੱਤਰ ਔਰ ਧਨ ਨੂੰ ਕਮਾਉਂਦੇ ਰਹੇ ਔਰ ਉਹਨਾਂ ਦੀ ਆਸਕਤੀ ਦੇ ਵਿੱਚ ਹੀ ਆਪਣੀ ਆਸਤੀ ਨੂੰ ਮਿਟਾਤਾ।
ਦੇਈ ਬੁਝਾਰਤ ਸਾਰਤਾ ਸੀ ਅੱਖੀ ਡਿਠੜੀਆ,
ਦੇਈ ਬੁਝਾਰਤ ਸਾਰਤਾ ਸੇ ਅੱਖੀ ਡਿਠੜੀਆ। ਕਈ ਵਾਰੀ ਕੀ ਹੁੰਦਾ ਹੈ, ਗੁਰਮੁਖ ਲੋਕ ਜਿਹੜੇ ਨੇ ਕੋਈ ਮਿਸਾਲ ਦਿੰਦੇ ਨੇ, ਉਸ ਮਿਸਾਲ ਨੂੰ ਅਸੀਂ ਜਿੰਦੇ ਜੀ ਕਾਰਗਰ ਹੁੰਦਿਆਂ ਵੀ ਦੇਖ ਲੈਂਦੇ ਹਾਂ ਪਰ ਫਿਰ ਵੀ ਅੱਖ ਬੰਦ ਕਰਕੇ ਬੈਠੇ ਰਹਿੰਦੇ ਹਾਂ। ਕਾਰਨ ਕੀ ਹੈ, ਇੱਕ ਸ਼ਰਾਬੀ, ਇਹ ਮਿਸਾਲ ਹੈ ਸ਼ਰਾਬੀ ਦੀ ਕਿ ਇੱਕ ਸ਼ਰਾਬੀ ਜਿਹੜਾ ਹੈ ਬਾਕੀ ਆਪਣੇ ਭਾਈ ਬੰਦਿਆਂ ਨੂੰ ਚਾਹੇ ਪਿਤਾ ਦੇ ਰੂਪ ਵਿੱਚ ਹੈ, ਪੁੱਤਰ ਦੇ ਜਾਂ ਭਰਾ ਦੇ ਜਾਂ ਸੰਬੰਧੀ ਦੇ ਰੂਪ ਦੇ, ਉਹਨੂੰ ਤੜਫਦਿਆਂ ਮਰਦਾ ਦੇਖਦਾ। ਕਾਰਨ ਕੀ ਸੀ, ਸ਼ਰਾਬ ਨੇ ਲੀਵਰ ਨੂੰ ਖਤਮ ਕਰ ਦਿੱਤਾ, ਤੜਫਦਾ ਹੋਇਆ ਮਰ ਰਿਹਾ ਪਰ ਉਸਦੇ ਬਾਅਦ ਵੀ ਉਹ ਸ਼ਰਾਬ ਨੂੰ ਛੱਡਦਾ ਨਹੀਂ ਹੈ। ਇਹ ਹੈ ਉਹ ਮਿਸਾਲ ਕਿ ਗੁਰਮੁਖ ਮਿਸਾਲਾਂ ਦਿੰਦੇ ਦਿੰਦੇ ਚਲੇ ਗਏ ਪਰ ਅਸੀਂ ਆਤਮਾ ਦਾ ਕਲਿਆਣ ਨਹੀਂ ਕੀਤਾ। ਕਿਉਂ? ਕਿਉਂਕਿ ਅਸੀਂ ਕੰਨੋ ਸੁਣਿਆ ਸਤਸੰਗ ਔਰ ਦੂਸਰੇ ਕੰਨੋ ਕੱਢ ਦਿੱਤਾ।
ਕੋਈ ਜੀ ਮੂਰਖ ਲੋਭੀਆਂ ਮੂਲ ਨਾ ਸੁਣੇ ਕਈਆਂ,
ਅਸੀਂ ਇਸ ਸੰਸਾਰ ਦੇ ਵਿੱਚ ਇਤਨੇ ਮੂਰਖ ਹੋ ਕਰਕੇ ਫਸੇ ਬੈਠੇ ਹਾਂ। ਮੂਰਖ, ਮੂਰਖ ਔਰ ਲੋਭੀ ਲਫ਼ਜ਼ ਦਾ ਇਸਤੇਮਾਲ ਕੀਤਾ। ਮੂਰਖ ਕਿਉਂ? ਕਿਉਂਕਿ ਸਾਨੂੰ ਆਪਣੇ ਕਲਿਆਣ ਦਾ ਪਤਾ ਨਹੀਂ, ਅਸੀਂ ਫਸੀ ਜਾ ਰਹੇ ਹਾਂ, ਸੋਚ ਰਿਹਾ ਕਿ ਸਾਡਾ ਕਲਿਆਣ ਹੋ ਰਿਹਾ, ਬੜੀ ਮਹਾਨ ਸੇਵਾ ਕਰ ਰਿਹਾ, ਬਹੁਤ ਕਲਿਆਣ ਹੋ ਰਿਹਾ, ਪ੍ਰਾਣ ਸ਼ਕਤੀ ਖਤਮ ਹੋ ਰਹੀ ਹੈ। ਇਹ ਨਹੀਂ ਪਤਾ ਕਿ ਕਿਸ ਵੇਲੇ ਅੱਖ ਬੰਦ ਹੋ ਜਾਣੀ ਔਰ ਸਾਡਾ ਬਣੇਗਾ ਕੀ, ਕਦੀ ਵਿਚਾਰ ਕੀਤਾ ਹੈ ਤਾਂ ਉੱਠ ਕੇ ਅਸੀਂ ਘਰ ਪਹੁੰਚਾਂਗੇ? ਹੈ ਕਿਸੇ ਕੋਲ ਗਰੰਟੀ ਇਸ ਚੀਜ਼ ਦੀ? ਕਿਸੇ ਕੋਲ ਇਸ ਦੀ ਗਰੰਟੀ ਨਹੀਂ ਹੈ। ਉਸਦੇ ਬਾਅਦ ਵੀ ਇੱਥੋਂ ਉੱਠ ਕਰਕੇ ਅਸੀਂ ਉਹੀ ਸਾਰਾ ਕੁਝ ਕਰਾਂਗੇ ਜੋ ਕੋਈ ਸਾਡਾ ਮਨ ਕਹਿੰਦਾ, ਤੇ ਕਹਿੰਦੇ ਨੇ ਸੁਣਦੇ ਵੀ ਨੇ, ਬੁੱਧੀ ਵੀ ਹੈ, ਅੱਖਾਂ ਵੀ ਨੇ, ਰਸਤਾ ਵੀ ਦੇਖਦੇ ਨੇ ਪਰ ਸਿੱਧੇ ਰਸਤੇ ਨਹੀਂ ਚੱਲਦੇ, ਖੱਡੇ ਵਾਲੇ ਰਸਤੇ ਤੇ ਚੱਲਦੇ ਨੇ, ਕਿਚੜ ਚ ਫਸਣ ਦੀ ਕੋਸ਼ਿਸ਼ ਕਰਦੇ ਨੇ, ਕਿਚੜ ਚੋਂ ਨਿਕਲਣ ਦਾ ਉਪਾਅ ਨਹੀਂ ਕਰਦੇ। ਕਹਿੰਦੇ ਨੇ ਇੱਕ ਦੋ ਚਾਰ ਦੀ ਕੀ ਗੱਲ ਕਰਾਂ ਮੈਂ। ਗੁਰੂ ਨਾਨਕ ਸਾਹਿਬ ਬੜੀ ਰੂਹਾਨੀ ਬੇਤ ਪ੍ਰਗਟ ਕਰਦੇ ਨੇ, ਕਹਿੰਦੇ ਨੇ ਸ੍ਰਿਸ਼ਟੀ ਦੀਆਂ ਸਾਰੀਆਂ ਰੂਹਾਂ ਜਿਹੜੇ ਮਨੁੱਖੇ ਜਨਮ ਵਿੱਚ ਆ ਰਹੀਆਂ ਹਨ ਸਾਰੇ ਇੱਕੋ ਸਵਾਦ ਦੇ ਵਿੱਚ ਫਸੀਆਂ ਨੇ। ਇੱਕੋ ਸਵਾਦ ਕਿਹੜਾ? ਸੰਸਾਰ ਦਾ। ਇੱਕ ਸੰਸਾਰ ਲਫ਼ਜ਼ ਦੇ ਵਿੱਚ ਵਸਤੂ ਪਦਾਰਥ ਔਰ ਸੰਬੰਧ ਸਾਰੀ ਸ਼ੈ ਆ ਜਾਂਦੀ ਹੈ, ਯਾਨੀ ਕਿ ਸਾਰੀਆਂ ਹੀ ਰੂਹਾਂ ਜਿਹੜੀਆਂ ਨੇ ਇਹ ਫਸੀ ਜਾ ਰਹੀਆਂ ਨੇ, ਇੱਕੋ ਸਵਾਦ ਨੂੰ ਚੱਟੀ ਜਾ ਰਹੀਆਂ ਨੇ। ਇਹ ਨਹੀਂ ਪਤਾ ਕਿ ਇਹ ਸਵਾਦ ਚੱਟਣ ਦੇ ਬਾਅਦ ਇਹਦਾ ਭੁਗਤਾਨ ਵੀ ਦੇਣਾ ਪੈਣਾ।
ਇੱਕ ਅਧਨਾਈ ਅਸ ਰਸੀਅੜਾ ਕਾਵਿਲ ਜਾਈ ਉਠੀ,
ਕਹਿੰਦੇ ਵਿਰਲਿਆਂ ਚੋਂ ਵਿਰਲਾ ਕੋਈ ਇੱਕ ਅੱਧਾ ਮਿਲਦਾ ਹੈ, ਅਰਬਾਂ ਦੇ ਵਿੱਚੋਂ ਜਿਹੜਾ ਨਾਮ ਦਾ ਰਸੀਆ ਹੁੰਦਾ ਹੈ ਉਹਦਾ ਹੀ ਮਨ ਜਾ ਕਰਕੇ ਬੁੱਠਾ ਯਾਨੀ ਕਿ ਉਸਦੇ ਵਿੱਚ ਰਚਦਾ ਹੈ ਔਰ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਹੁੰਦਾ, ਯਾਨੀ ਕਿ ਵਿਰਲਿਆਂ ਚੋਂ ਵਿਰਲਾ ਗੁਰੂ ਨਾਨਕ ਸਾਹਿਬ ਕਹਿ ਰਹੇ।
ਮਨ ਮੇਰੇ ਪਰਮ ਨ ਕੀਜੇ
ਕਹਿੰਦੇ ਨੇ ਹੇ ਮਨ ਮੇਰੇ ਭਰਮ ਨਾ ਕੀਜੇ। ਇਹ ਭਰਮ ਕਿਹਨੇ ਖੜਾ ਕੀਤਾ? ਮਨ ਨੇ। ਅਗਰ ਗੁਰੂ ਅਧੂਰਾ ਹੋਵੇ ਤੇ ਸਿੱਖ ਦਾ ਕਲਿਆਣ ਕਿਵੇਂ ਹੋ ਸਕਦਾ? ਅਗਰ ਰਸਤਾ ਦੇਣ ਵਾਲਾ ਗਾਈਡ ਹੀ ਅਧੂਰਾ ਹੋਵੇ, ਉਸਨੂੰ ਰਸਤੇ ਦੀ ਖਬਰ ਨਾ ਹੋਵੇ ਤੇ ਸਾਨੂੰ ਮੰਜ਼ਿਲ ਤੇ ਕਿਵੇਂ ਪਹੁੰਚਾ ਸਕਦਾ? ਤੇ ਅਸੀਂ ਹੁਕਮ ਕਿਦਾਂ ਮੰਨ ਰਹੇ ਹਾਂ? ਆਪਾਂ ਸਾਰੇ ਮਨਮੁੱਖ ਇੱਥੇ ਬੈਠੇ ਹਾਂ, ਕੋਈ ਮਤ ਸੋਚਿਆ ਕਿ ਮੈਂ ਗੁਰਮੁਖ ਹਾਂ ਜਾਂ ਗੁਰੂ ਦੇ ਹੁਕਮ ਦਾ ਬੰਦਾ, 6-8 ਘੰਟੇ ਦੀ ਡਿਊਟੀ ਦੇ ਕੇ ਇੱਥੇ ਬੈਠੇ ਹਾਂ। ਸਾਰੇ ਅਹੰਕਾਰ ਚੋਂ ਬਾਹਰ ਨਿਕਲ ਆਓ, ਯਾਨੀ ਕਿ ਆਪਾਂ ਸਾਰੇ ਹੀ ਮਨ ਦੇ ਹੁਕਮ ਵਿੱਚ ਬੈਠੇ ਹਾਂ ਤੇ ਮਨਮੁਖੀ ਹੈਗੇ ਹਾਂ। ਤੇ ਕਹਿੰਦੇ ਨੇ ਮਨ ਜਿਹੜਾ ਖੁਦ ਭਰਮ ਦੇ ਵਿੱਚ ਹੈ। ਮਨ ਤੂੰ ਆਪਣਾ ਮੂਲ ਪਛਾਣ, ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਤੂੰ ਜੋਤ ਦਾ ਅੰਸ਼ ਹੈ, ਜੋਤ ਦੀ ਤਾਕਤ ਹੈ, ਆਪਣੇ ਮੂਲ ਦੀ ਪਛਾਣ ਕਰ। ਉਹ ਖੁਦ ਘਰੋਂ ਭੁੱਲਿਆ ਬੈਠਾ ਹੈ ਔਰ ਅਸੀਂ ਉਹਦੇ ਗੁਲਾਮ ਬੈਠੇ ਹਾਂ, ਸਾਨੂੰ ਰਸਤਾ ਕਿਵੇਂ ਮਿਲ ਜਾਏਗਾ? ਵਿਚਾਰ ਕਰਕੇ ਦੇਖ ਲਓ।
ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ।
ਔਰ ਗੁਰਮੁਖ ਸੇਵਾ ਯਾਨੀ ਕਿ ਗੁਰਮੁਖ ਲਫ਼ਜ਼ ਆਇਆ ਸਤਿਗੁਰ ਲਈ, ਸਤਿਗੁਰ ਦੀ ਸੇਵਾ ਯਾਨੀ ਕਿ ਸਤਿਗੁਰ ਦੇ ਦੱਸੇ ਰਸਤੇ ਤੇ ਚੱਲ ਕਰਕੇ ਹੀ ਇਹ ਆਤਮਾ ਜਿਹੜੀ ਹੈ ਇਸ ਰਸ ਨੂੰ, ਅੰਮ੍ਰਿਤ ਨੂੰ ਪੀ ਸਕਦੀ ਹੈ। ਜਿਸ ਅੰਮ੍ਰਿਤ ਦੀ ਤਲਾਸ਼ ਇਸ ਮੁਲਕ 'ਚ ਅਸੀਂ ਕਰ ਰਹੇ ਹਾਂ, ਇਸ ਮੁਲਕ 'ਚ ਅੰਮ੍ਰਿਤ ਹੈ ਹੀ ਨਹੀਂ ਤੇ ਮਿਲ ਕਿੱਥੋਂ ਜਾਏਗਾ? ਸੂਈ ਨਾਲ ਵਾਲੇ ਕਮਰੇ 'ਚ ਇਸ ਕਮਰੇ 'ਚ ਤਲਾਸ਼ ਕਰ ਰਹੇ ਹਾਂ, ਕਿਆ ਵਸਤੂ ਮਿਲ ਜਾਏਗੀ? ਸੂਈ ਮਿਲ ਜਾਏਗੀ? ਉਹੀ ਹਾਲਤ ਸਾਡੇ ਸਾਰਿਆਂ ਦੀ ਹੋ ਰਹੀ ਹੈ ਕਿ ਅੰਮ੍ਰਿਤ ਰੂਹਾਨੀ ਮੰਡਲਾਂ ਦੇ ਵਿੱਚ ਪਰ ਬ੍ਰਹਮ ਦੇ ਵਿੱਚ ਹੈ। ਪਰ ਬ੍ਰਹਮ ਦਾ ਅੰਮ੍ਰਿਤ ਸਾਧ ਸੰਗਤ ਜੀ ਇਸ ਮੁਲਕ ਦੇ ਵਿੱਚ ਕਿੱਥੋਂ ਮਿਲ ਜਾਏਗਾ? ਇਹ ਤੇ ਮੁਰਦਿਆਂ ਦਾ ਮੁਲਕ ਹੈ, ਮ੍ਰਿਤ ਲੋਕ ਕਿਹਾ ਜਾਂਦਾ। ਮ੍ਰਿਤ ਲੋਕ ਦੇ ਵਿੱਚ ਅੰਮ੍ਰਿਤ ਆ ਹੀ ਨਹੀਂ ਸਕਦਾ। ਅਗਰ ਅੰਮ੍ਰਿਤ ਦੀ ਉਸ ਕੁੰਡ ਦੀ ਇੱਕ ਬੂੰਦ ਵੀ ਆ ਗਈ ਨਾ ਤੇ ਇਹ ਮ੍ਰਿਤ ਲੋਕ ਨਹੀਂ ਬਣੇਗਾ, ਇਹ ਅਮਰ ਲੋਕ ਬਣ ਜਾਏਗਾ, ਸਾਰੇ ਅਮਰ ਹੋ ਜਾਣਗੇ। ਫਿਰ ਅਸੀਂ ਕਿਹੜੇ ਅੰਮ੍ਰਿਤ ਵਿੱਚ ਫਸੇ ਆ? ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਾਧਨਾ ਆਈਆ, ਜੂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਪੁਲਾਈਆ। ਕਸਤੂਰੀ ਕਿੱਥੇ ਹੈ? ਮ੍ਰਿਗ ਦੀ ਲਾਭੀ ਦੇ ਵਿੱਚ ਹੈ, ਪਰ ਤਲਾਸ਼ ਕਰ ਰਹੀ ਹੈ ਝਾੜੀਆਂ ਦੇ ਵਿੱਚ। ਪਾਲਦੀ ਪਾਲਦੀ ਮਰ ਗਈ ਪਰ ਉਸਨੂੰ ਕਸਤੂਰੀ ਦੀ ਸੁਗੰਧ ਦਾ ਪਤਾ ਨਹੀਂ ਚੱਲਿਆ। ਉਸੇ ਤਰੀਕੇ ਦੇ ਨਾਲ ਇਹ ਅੰਮ੍ਰਿਤ ਜਿਹੜਾ ਇਸ ਸਰੀਰ ਦੇ ਵਿੱਚੋਂ ਨਿਕਲ ਕਰਕੇ ਆਤਮਾ ਪਰ ਬ੍ਰਹਮ ਦੇ ਵਿੱਚ ਪਹੁੰਚ ਕਰਕੇ ਸੇਵਨ ਕਰ ਸਕਦੀ ਹੈ, ਤਾਂ ਹੀ ਅਮਰ ਹੁੰਦੀ ਹੈ, ਤਾਂ ਹੀ ਜਾ ਕਰਕੇ 12 ਸੂਰਜ ਦੀ ਤਾਕਤ ਇਸ ਦੀ ਪ੍ਰਗਟ ਹੁੰਦੀ ਹੈ। ਹੋਰ ਕਿਸੇ ਵੀ ਜਗ੍ਹਾ ਨਾ ਇਹ ਅੰਮ੍ਰਿਤ ਮੌਜੂਦ ਹੈ, ਨਾ ਕਿਸੇ ਭਰਮ ਦੇ ਵਿੱਚ ਫਸਣ ਦੀ ਕੋਸ਼ਿਸ਼ ਕਰੋ। ਇਹ ਅੰਮ੍ਰਿਤ ਦੇ ਪੀਣ ਦਾ ਸ਼ੌਕ ਰੱਖਦੇ ਹੋ ਤੇ ਇਸ ਕਬਰ ਦੇ ਵਿੱਚੋਂ ਨਿਕਲਣ ਦਾ ਵੀ ਸ਼ੌਕ ਰੱਖੋ। ਬਿਨਾਂ ਕਬਰ ਦੇ ਵਿੱਚੋਂ ਨਿਕਲੇ ਕਦੇ ਵੀ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸਤਿਗੁਰ ਸੇਵੇ ਸੀਮਾ ਪੁਰਖ ਸੰਸਾਰੇ।
ਸਤਿਗੁਰ ਦੀ ਐਸੀ ਸੇਵਾ ਇਸ ਰਸਤੇ ਤੇ ਚੱਲਣ ਦੇ ਬਾਅਦ ਉਹ ਆਤਮਾ ਕੀ ਹੁੰਦੀ ਹੈ? ਮਹਾਂਪੁਰਖ ਸੰਸਾਰੇ। ਪੁਰਖ ਲਫ਼ਜ਼ ਆਇਆ ਪਰਮਾਤਮਾ ਦੇ ਲਈ। ਮਹਾਂ ਕਹਿੰਦੇ ਨੇ ਪਰਮਾਤਮਾ ਦੇ ਬਰਾਬਰ ਹੀ ਬਣ ਜਾਂਦਾ ਇਸ ਜਗਤ ਦੇ ਵਿੱਚ, ਉਸਨੂੰ ਪਰਮਾਤਮਾ ਕਿਹਾ ਜਾਂਦਾ। ਅਸੀਂ ਕਿਆ ਕਹਿੰਦੇ ਹਾਂ? ਗੁਰੂ ਨੂੰ ਪਰਮਾਤਮਾ ਕਹਿੰਦੇ ਹਾਂ। ਸਤਿਗੁਰੂ ਨੂੰ ਪਰਮਾਤਮਾ ਕਿਉਂ ਕਹਿੰਦੇ ਹਾਂ? ਕਿਉਂਕਿ ਉਸ ਆਤਮਾ ਨੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਸ ਕਰਕੇ ਅਸੀਂ ਉਸਨੂੰ ਵੀ ਪਰਮਾਤਮਾ ਕਹਿੰਦੇ ਹਾਂ। ਤੇ ਕਹਿੰਦੇ ਨੇ ਮਹਾਂਪੁਰਖ ਸੰਸਾਰ ਦੀ ਪਦਵੀ ਉਸਨੂੰ ਮਿਲ ਜਾਂਦੀ ਹੈ, ਇਸ ਸੰਸਾਰ ਦੇ ਵਿੱਚ ਉਸਨੂੰ ਪਰਮਾਤਮਾ ਕਹਿ ਕਰਕੇ ਯਾਦ ਕੀਤਾ ਜਾਂਦਾ। ਉਸਦਾ ਸਿਰਫ ਆਪਣਾ ਹੀ ਕਲਿਆਣ ਨਹੀਂ ਹੋ ਜਾਂਦਾ, ਕੁੱਲ ਸਗਲ ਨਿਸਤਾਰੇ। ਕੁੱਲ ਦਾ ਭਾਵ ਸਾਡੀ ਜਾਤ ਬਰਾਦਰੀ ਦੀ ਗੱਲ ਨਹੀਂ ਹੈ, ਕੁੱਲ ਦਾ ਭਾਵ ਹੈ ਕਿ ਮਨੁੱਖ ਜਾਤ, ਯਾਨੀ ਕਿ ਜਿਹੜੀ ਆਤਮਾ ਪਰਮਾਤਮਾ ਨੂੰ ਮਿਲ ਜਾਈ ਉਸ ਵਿੱਚ ਇਤਨੀ ਸਮਰੱਥਾ ਆ ਜਾਂਦੀ ਹੈ ਕਿ ਪਲਕ ਚ ਪਕੜੇ ਇਸ ਸ੍ਰਿਸ਼ਟੀ ਦੀ ਸਾਰੀ ਮਨੁੱਖੀ ਕਿਆ ਜੜ ਚੇਤਨ ਦੇ ਵਿੱਚ ਆਤਮਾ ਨੂੰ ਸੱਚਖੰਡ ਲਿਜਾਣ ਦੇ ਕਾਬਿਲ ਬਣ ਜਾਂਦੀ ਹੈ। ਯਾਨੀ ਕਿ ਪਰਮਾਤਮਾ ਦਾ ਅੰਸ਼ ਜਿਹੜਾ ਸੀ ਆਤਮਾ, ਇਹ ਹੈ ਕੁੱਲ, ਇਹ ਸਾਰੇ ਕੁੱਲ ਦਾ ਉਧਾਰ ਕਰਨ ਦੇ ਕਾਬਿਲ ਬਣ ਜਾਂਦੀ ਹੈ। ਉਹ ਆਤਮਾ ਹਰੀ ਦੇ ਨਾਮ ਇਸ ਆਵਾਜ਼ ਨੂੰ ਅੰਤਰ ਦੇ ਵਿੱਚ ਹਮੇਸ਼ਾ ਹਾਜ਼ਰ ਨਾਜ਼ਰ ਯਾਨੀ ਕਿ ਪ੍ਰਗਟ ਕਰਕੇ ਉਸ ਦੇ ਨਾਲ ਜੁੜੀ ਰਹਿੰਦੀ ਹੈ। ਇਸ ਨਾਮ ਇਸ ਆਵਾਜ਼ ਦੇ ਨਾਲ ਪ੍ਰਕਾਸ਼ ਦੇ ਨਾਲ ਜੁੜ ਕਰਕੇ ਹੀ ਇਹ ਆਤਮਾ ਜਿਹੜੀ ਹੈ ਸੰਸਾਰ ਤੋਂ ਬਾਹਰ ਜਾ ਸਕਦੀ ਹੈ, ਨਹੀਂ ਤੇ ਇਹਨਾਂ ਮੁਰਦਿਆਂ ਦੇ ਮੁੱਲ ਚੋਂ ਕਦੀ ਬਾਹਰ ਨਹੀਂ ਜਾ ਸਕਦੀ। ਸਤਿਗੁਰ ਦੀ ਐਸੀ ਸੇਵਾ ਯਾਨੀ ਕਿ ਸਤਿਗੁਰ ਦੇ ਦੱਸੇ ਰਸਤੇ ਤੇ ਚੱਲ ਰਹੀ ਹੈ ਤੇ ਜਿਹੜੇ ਕਿ ਅਸੀਂ ਅੱਜ ਮਨ ਦੇ ਗੁਲਾਮ ਬਣੇ ਆ, ਮਨ ਸਾਡਾ ਗੁਲਾਮ ਹੋ ਜਾਂਦਾ। ਬਿਨਾਂ ਇਸ ਸਰੀਰ ਦੀ ਹੋਮਾ ਦੇ ਵਿੱਚੋਂ ਨਿਕਲ ਕਰਕੇ ਕਦੇ ਵੀ ਅੰਤਰ ਦੇ ਕਮਲ ਦਾ ਪ੍ਰਕਾਸ਼ ਪ੍ਰਾਪਤ ਨਹੀਂ ਹੋ ਸਕਦਾ। ਇਸ਼ਾਰਾ ਹੈ ਦੋਨੋਂ ਅੱਖਾਂ ਦੇ ਪਿੱਛੇ ਆਗਿਆ ਚੱਕਰ ਦੇ ਵਿੱਚ ਪ੍ਰਵੇਸ਼ ਦਾ, ਜਿੱਥੇ ਕਿ ਉਸ ਕਾਲ ਦੀ 1000 ਬੱਤੀ ਦੀ ਰੋਸ਼ਨੀ ਵਾਲਾ ਕਮਲ ਮੌਜੂਦ ਹੈ, ਜਿਹਦੇ ਵਿੱਚ ਅਸੰਖ ਰਿਸ਼ੀ ਮੁਨੀ ਜਿਹੜੇ ਨੇ ਉਸ ਲੁਭਾਵਨੀ ਰੋਸ਼ਨੀ ਦਾ ਆਨੰਦ ਲੈ ਰਹੇ ਨੇ। ਉਸ ਜਗ੍ਹਾ ਅਨਹਦ ਸ਼ਬਦ ਵੱਜ ਰਿਹਾ ਹੈ, ਇਹ ਸ਼ਬਦ ਹੀ ਹੈ ਜਿਸ ਨੂੰ ਨਾਮ ਕਿਹਾ ਗਿਆ, ਜਿਸ ਦੇ ਨਾਲ ਆਤਮਾ ਦਾ ਕਲਿਆਣ ਹੋ ਸਕਦਾ। ਨਾਮ ਦੇ ਵਿੱਚ ਰਚ ਕੇ ਇਸ ਆਵਾਜ਼ ਦੇ ਵਿੱਚ ਰਿਵਾਜ ਨੂੰ ਪ੍ਰਾਪਤ ਕਰਕੇ ਹੀ ਆਤਮਾ ਦਾ ਕਲਿਆਣ ਹੁੰਦਾ। ਪਰ ਕਦੋਂ ਹੁੰਦਾ? ਕਰ ਮੈਂ ਉਦਾਸਾ, ਘਰ ਦੇ ਵਿੱਚ ਉਦਾਸ। ਘਰ ਕਿਹੜਾ ਸੀ? ਇਹ ਸਰੀਰ। ਘਰ ਦੇ ਇਸ ਸਰੀਰ ਦੇ ਵਿੱਚ ਉਦਾਸ ਕੌਣ ਹੈ? ਜਿਹੜਾ ਕਿ ਨੌ ਦੁਆਰਿਆਂ ਚੋਂ ਨਿਕਲ ਗਿਆ, ਯਾਨੀ ਕਿ ਇੰਦਰੀ ਬਲ ਦੇ ਵਿੱਚੋਂ ਨਿਕਲਣ ਦੇ ਬਾਅਦ ਹੀ ਉਹ ਨਾਮ ਦੇ ਵਿੱਚ ਰਸ ਸਕਦਾ ਹੈ ਔਰ ਆਤਮਾ ਦਾ ਕਲਿਆਣ ਕਰ ਸਕਦਾ ਹੈ।
सतगुर सेवे तिनकी सच्ची बाणी।
इस रस्ते सतगुरु दे दसे सेवा यानी कि रस्ते ते चल के इस आवाज नु बाणी नु प्राप्त करके वो आप भी बाणी दा ही रूप हो जांदा है और इस जगत दे विच सच्ची बाणी दे रूप दे विच प्रचारित करदा है।
जुग जुग भगती आख वखाणी।
हर युग दे विच भक्तां ने आ करके उस शब्द नु प्राप्त करके इस जगत दे विच अकथ नु कथया है, क्योंकि ये अकथ है, मन बुद्धि और इंद्रियां दी सीमा तो परे दी जड़ी चीज है, जिस नु नाम या शब्द किया गया ये तां ही प्रगट किया जा सकता है जड़ा उस दे नाल जुड़ चुका होए और वो जुड़न वाले नु ही भगत किया गया है। और हर युग दे विच भगत ही इस भेद नु प्रगट करते ने, यानी कि अकाल पुरख भगत दे जरिए ही ये सारी बाणी इस जगत दे विच प्रचारित करते हैं।
दिन जपे हर सारंग पानी।
ओ जीवात्मा दिन रात फिर ओ सारंग पानी लफज परमात्मा ले लाया, अकाल पुरख दे विच ही रचिया रहा है।
नानक नाम रते नी केवल निर्वाणी।
नानक साहब उपदेश करते हैं कि नाम नु प्राप्त करन वाली आत्मा जड़ी है पवित्र हो जाती है और वो लस्ट नु मार करके अपनी आत्मा का कल्याण करन दे काबिल हो जाती है। तो आज दे इस सत्संग दे विच गुरु नानक साहब ने सचखंड तो जड़ी बाणी दिती है बिल्कुल स्पष्ट भेद दिते ने और सारे भरम भी दूर कर दिते ने। इत्थे कोई गिनती का सवाल नहीं है कि सुनने वाले कितने, सारे भरमां चो निकल जाओ। सचखंड की बाणी जदों गुरु नानक साहब के मुखारबिन चो उचारी जिस समय काल दे विच 500 साल पहले की गई सी, उस वेले सुनने वाला एक भी नहीं हुंदा सीगा। कहिंदे सन मरदानिया बाणी आई है रवाब छेड़, वो राग छेड़दा सी और उसले जड़ी बाणी ताकत आंदी सी लफ्जा दे जरिए, अपने कोल झोला रखते सन, कलम दवात रखते सन, इस बाणी नू लिखते सन, कोई सुनने वाला भी नहीं हुंदा सी। इस वेले ते असीं बड़े वड्डे भागां वाले कि कुछ तो रूह हैं जिहड़ियां सुनने वाली ने, तो इन्हां दे विचों भी विचार करके देख लो किहड़ियां ने जिहड़ी कि गुरु की सेवा नूं कमाणगियां, यानी कि इस रस्ते ते चलण चल के आत्मा का कल्याण करन दे काबिल बणनगियां। तो सारे शब्द का ताला जिहड़ा खुल गया जदों कि असीं सेवा का रस्ता लफज का भाव जिहड़ा अंतर दे विच धारण कर लिया। तो बिल्कुल स्पष्ट शब्द सीगा कि जब तक असीं गुरु के दसे रस्ते नूं अपना नहीं लवेंगे, अमली जामा नहीं पहना लवेंगे, ये आत्मा का कल्याण करन दे असीं काबिल नहीं हो सकते। अनंत काल तो असीं फसे हुए हैं। इस चोकड़ी युग की गल करिए तो 45 लाख साल हो गए ने इस चोकड़ी युग दे विच इस आत्मा नूं फसे, जबकि अनंत युग बीत चुके ने, अनंत चोकड़ियां हो चुकी, किसी को इसकी गणना नहीं है। असी इस सृष्टि का हिस्सा बने हाँ, इस तो स्पष्ट है कि ऐसिया सेवा साड़ा कल्याण नहीं कर सकदियां जिहड़ी कि असी लै करके भाव बैठे हाँ, ता ही होएगा जदों कि असी इस दसे गए रस्ते दे उत्ते पूरण मुकम्मल उतरांगे। और सहजे सहज समाई ये कोई छोटा रस्ता नहीं है कि एक जन्म ही तय हो जाएगा, अनंत जन्मां दी मैल है। अनंत जन्मां दे विच पुन कर्म करन दे नाल पुन दा भाव की है, कोई दान पुन दी गल नहीं है। परमात्मा दी असक्ति यानी कि संसार दी लस्ट नूं मारना और परमात्मा नूं मिलण दे शौक नूं पैदा करना, सो यही है अज दा ये उपदेश सचखंड तो जिहड़ा साडी झोलियां विच तकसीम कीता गया। ते आत्मा दा कल्याण असी तां ही कर पावांगे जदों असी गुरु दी सेवा यानी कि इस रस्ते नूं अपना लवांगे, यानी कि अमली जामा पहना लवांगे। ना कोई होर रस्ता है, ना कोई होर धर्म है, ना कोई विधि है, ना कोई प्रक्रिया है जिन्हां नूं लै करके असीं बैठे हाँ। अहंकार दे विच, इस संकार दे विच निकल करके ये सारे भरम दूर कर दो और ऐसे रस्ते नूं अपना लो जिहड़े सचखंड तो उपदेशित किए जाते हैं। किसी विशेष लफज किसी विशेष आकार नूं प्रचारित नहीं किया जाता, ना कोई मत या धर्म की गल की जाती है, बिल्कुल सचो सच बाणी जड़ी है सचखंड तो इस वक्त सीधी साड़ी झोलियां तकसीम की गई है। तो इस बाणी का माण की हैगा कि असी इस उत्ते अमली जामा पहनाइए और इसका निरादर की हैगा कि असी एक कन्नों सुनीए और दूए कन्नों कढ दईए, जिहड़ा कि असी अनंत काल तो अज तक करते आ रहे हैं और इसी कारण असी इस सृष्टि का हिस्सा बने हाँ और आत्मा का कल्याण करन दे काबिल ना बन सके। तो साध संगत जी, गुरु साहब जड़ी बाणी सचखंड तो देंदे हन उहदे विच कोई भिन्न भेद नहीं रखते, जिहड़ा भाव प्रदर्शित करना चाहते ने उहदे प्रदर्शित करन वास्ते ही प्रगट करन वास्ते ही कुछ तुका भी लैंदे ने, कुछ विशाला भी देंदे ने। किसी की निंदिया या वडियाई करना, कोई मत या धर्म चलाना उहनां दा भाव नहीं हुंदा। ते साडे सारिआं दा फर्ज है कि असीं उहदे अमली जामा पहनाईए। कोई भी मालिक दा प्यारा इस प्रक्रिया दा कोई होर अर्थ कढ़दा है ते उसदी अपनी मनमत है, गुरमुख दा गुरमत दा इस सारी प्रक्रिया दे नाल उसदे कढ़े गए अर्थां दे नाल कोई भी संबंध नहीं है।